ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੈ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ, ਹਰ ਅੰਤਰ ਜਾਮੀ ਸਭ ਬਿਦ ਜਾਣੈ, ਤਾਂ ਕਿਸ ਪੈ ਆਖ ਸੁਣਾਈਐ, ਕਹਿਣੈ ਕਥਨ ਨ ਪੀਜੈ ਗੋਬਿੰਦ, ਹਰ ਭਾਵੈ ਪੈਜ ਰਖਾਈਐ। ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਾਡ ਮਨ ਹਰ ਬਿਮੁਖਨ ਕੋ ਸੰਗ, ਸ਼ਾਡ ਮਨ ਹਰ ਬਿਮੁਖਨ ਕੋ ਸੰਗ, ਭਗਤ ਵਤਸਲ ਕਿਰਪਾ ਨਿਧਾਨ ਜੋਤੀ ਸਰੂਪ ਦਸਾਂ ਪਾਤਸ਼ਾਹੀਆਂ ਦੇ ਆਤਮਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਬੜਾ ਹੀ ਮਹੱਤਵਪੂਰਨ ਦਿਹਾੜਾ ਹੈ। ਦਾਤਾ ਬੰਦੀ ਛੋੜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਯਾਦ ਅੰਦਰ ਅੱਜ ਸਮੁੱਚਾ ਹੀ ਖਾਲਸਾ ਪੰਥ ਬੰਦੀ ਛੋੜ ਦਿਵਸ ਨੂੰ ਬੜੇ ਪ੍ਰੇਮ ਦੇ ਨਾਲ ਮਨਾ ਰਿਹਾ ਹੈ। ਤਾਂ ਆਓ, ਜਿੱਥੇ ਇਸ ਦਿਹਾੜੇ ਦੀ ਆਪਾਂ ਵਿਚਾਰ ਕਰਨੀ ਹੈ, ਉੱਥੇ ਜੋ ਭਗਤਾਂ ਦੀ ਬਾਣੀ ਔਰ ਭਗਤਾਂ ਦੇ ਸੰਖੇਪ ਜੀਵਨ ਆਰੰਭ ਕੀਤੇ ਗਏ ਸਨ, ਧਰਮ ਪ੍ਰਚਾਰ ਕਮੇਟੀ ਦਾ ਬੜਾ ਵੱਡਾ ਉਪਰਾਲਾ ਹੈ, ਤਾਂ ਉਹਨਾਂ ਵਿੱਚੋਂ ਜੋ ਭਗਤ ਸੂਰਦਾਸ ਜੀ ਮਹਾਰਾਜ ਹੋਏ ਨੇ, ਉਹਨਾਂ ਦੇ ਜੀਵਨ ਦੀ ਵੀ ਵਿਚਾਰ ਕਰਨੀ ਹੈ। ਤੇ ਉਹਨਾਂ ਦੀ ਇੱਕ ਪੰਕਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਸਿਰਫ ਇੱਕ ਪੰਕਤੀ ਹੈ। ਸਾਰੰਗ ਸੂਰਦਾਸ ਜੀ, ਸ਼ਾੜ ਮਨ ਹਰ ਬਿਮੁਖਨ ਕੋ ਸੰਗ, ਤੇ ਇਹਦੀ ਆਪਾਂ ਵਿਚਾਰ ਵੀ ਕਰਨੀ ਹੈ। ਸੋ ਸਾਰੀਆਂ ਸੰਗਤਾਂ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਦਰਬਾਰ ਵਿਖੇ ਸੱਜ ਕੇ, ਸਰਬੱਤ ਸੰਗਤ ਹੀ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨੂੰ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਦੀ ਉਸਤਤ ਦੇ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕੀਤੇ ਹਨ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਾਰੋ ਉਪਕਾਰੀ। ਐਸੇ ਪੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਅੰਦਰ ਇਸ ਪਾਵਨ ਪਵਿੱਤਰ ਦਿਹਾੜੇ ਨੂੰ ਸਰਬੱਤ ਸੰਗਤਾਂ ਬੜੇ ਪ੍ਰੇਮ ਦੇ ਨਾਲ ਮਨਾਉਂਦੀਆਂ ਹਨ। ਅੱਜ ਕੱਲ੍ਹ ਦੇ ਲੋਕ ਕਹਿੰਦੇ ਹਨ ਵੀ ਸ਼ਾਇਦ ਸਮੇਂ ਦਾ ਤੇ ਜਗ੍ਹਾ ਦਾ ਅਸਰ ਨਹੀਂ ਪੈਂਦਾ, ਪਰ ਵਿਦਵਾਨਾਂ ਨੇ ਖੋਜ ਕੀਤੀ ਹੈ ਸਮੇਂ ਦਾ ਆਪਣਾ ਅਸਰ ਹੈ ਔਰ ਜਗ੍ਹਾ ਦਾ ਆਪਣਾ ਅਸਰ ਹੈ। ਦੇਖੋ, ਤੁਸੀਂ ਬੀਜ ਬੀਜੋਗੇ ਧਰਤੀ ਦੇ ਵਿੱਚ, ਅੰਬ ਦਾ ਬੀਜ ਬੀਜੋਗੇ, ਜਿੰਨਾ ਚਿਰ ਉਹਦਾ ਸਮਾਂ ਨਹੀਂ ਆਉਂਦਾ ਉਨਾ ਚਿਰ ਉਹ ਧਰਤੀ ਦੇ ਵਿੱਚ ਉੱਗਦਾ ਨਹੀਂ, ਉਹ ਆਪਣੇ ਟਾਈਮ 'ਤੇ ਹੀ ਉੱਗੇਗਾ। ਇਸੇ ਤਰ੍ਹਾਂ ਜਗ੍ਹਾ ਦਾ ਵੀ ਫਰਕ ਹੈ। ਜੇ ਤੁਸੀਂ ਉਹੀ ਬੀਜ ਕਲਰੀ ਧਰਤੀ ਦੇ ਵਿੱਚ ਬੀਜ ਦਿਓਗੇ, ਉੱਥੇ ਉਹਨੇ ਉੱਗਣਾ ਹੀ ਨਹੀਂ ਹੈ। ਚੰਗੀ ਧਰਤੀ ਦੇ ਵਿੱਚ ਬੀਜੋਗੇ ਤੇ ਉੱਗੇਗਾ। ਇਸ ਕਰਕੇ ਟਾਈਮ ਦਾ ਵੀ ਅਸਰ ਹੈ, ਸਮੇਂ ਦਾ ਵੀ ਅਸਰ ਹੈ ਤੇ ਜਗ੍ਹਾ ਦਾ ਵੀ ਅਸਰ ਹੈ। ਤਾਂ ਸਮਾਂ ਹੈ ਬੰਦੀ ਛੋੜ ਦਾ, ਤੇ ਜਗ੍ਹਾ ਕਿਹੜੀ ਹੈ? ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ 'ਚ ਬੈਠੇ। ਤਾਂ ਇਸ ਜਗ੍ਹਾ ਦੀ ਬਰਾਬਰਤਾ ਹੋਰ ਕੋਈ ਮਕਾਨ ਮੰਦਰ ਦੁਨੀਆਂ ਦੇ ਵਿੱਚ ਨਹੀਂ ਕਰ ਸਕਦਾ। ਹਰੇਕ ਜਗ੍ਹਾ ਦਾ ਆਪਣਾ ਮਹੱਤਵ ਹੈ ਔਰ ਸਮੇਂ ਦਾ ਵੀ ਆਪਣਾ ਮਹੱਤਵ ਮੰਨਿਆ ਜਾਂਦਾ ਹੈ। ਇਸ ਕਰਕੇ ਇਸੇ ਨਿਮਿੱਤ ਨੂੰ ਲੈ ਕੇ ਸਾਡੇ ਰਹਿਤਨਾਮਿਆਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਵਿਸਾਖੀ ਜਿਹੜੀ ਹੈ, ਦੀਵਾਲੀ ਜਿਹੜੀ ਹੈ, ਖਾਲਸਾ ਪੰਥ ਇਕੱਠਾ ਹੋ ਕੇ ਬੰਦੀ ਛੋੜ ਦਿਵਸ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮਨਾਵੇ। ਤਾਂ ਉਹਨਾਂ ਮਹਾਂਪੁਰਖਾਂ ਨੇ ਇਸੇ ਕਰਕੇ ਜ਼ਿਕਰ ਕੀਤਾ ਸੀ। ਬਾਕੀ ਸਾਰਾ ਸੰਸਾਰ ਜਿਹੜਾ ਹੈ ਉਹ ਹਨੇਰੇ ਨੂੰ ਪਸੰਦ ਨਹੀਂ ਕਰਦਾ। ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਹਨ, ਅੰਧਕਾਰ ਸੁੱਖ ਕਬਹਿ ਨਾ ਸੋਈ ਹੈ, ਰਾਜਾ ਰੰਕ ਦੂ ਮਿਲ ਰੋਈ ਹੈ। ਹਨੇਰੇ ਵਿੱਚ ਕਿਸੇ ਨੂੰ ਵੀ ਸੁੱਖ ਨਹੀਂ ਹੈ। ਹਰੇਕ ਬੰਦਾ ਰੌਸ਼ਨੀ ਭਾਲਦਾ ਹੈ ਜ਼ਿੰਦਗੀ ਦੇ ਵਿੱਚ, ਪਰ ਇਸ ਗੱਲ ਦਾ ਧਿਆਨ ਰੱਖਿਓ ਵੀ ਰੌਸ਼ਨੀ ਕਿਹੜੀ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰਬਿਨ ਕੋਰਾਂ ਦਾ। ਅਸਲੀ ਰੌਸ਼ਨੀ ਗੁਰੂ ਦੇ ਸਕਦਾ ਹੈ। ਗੁਰੂ ਤੋਂ ਬਿਨਾਂ ਭਾਵੇਂ ਸੈਂਕੜੇ ਚੰਦਰਮਾ ਚੜ੍ਹ ਜਾਣ, ਹਜ਼ਾਰਾਂ ਸੂਰਜ ਚੜ੍ਹ ਜਾਣ, ਥੋੜ੍ਹੇ ਬਹੁਤੇ ਦੀਵਿਆਂ ਦੀ ਕੀ ਗੱਲ ਹੈ, ਮੋਮਬੱਤੀਆਂ ਦੀ ਕੀ ਗੱਲ ਹੈ, ਲਾਈਟਾਂ ਦੀ ਕੀ ਗੱਲ ਹੈ। ਭਾਵੇਂ ਹਜ਼ਾਰਾਂ ਹੀ ਸੈਂਕੜੇ ਚੰਦਰਮਾ ਚੜ੍ਹ ਜਾਣ, ਹਜ਼ਾਰਾਂ ਸੂਰਜ ਚੜ੍ਹ ਜਾਣ, ਪਰ ਜੇ ਤੂੰ ਗੁਰੂ ਦੀ ਮਰਿਆਦਾ 'ਤੇ ਨਹੀਂ ਚੱਲਦਾ, ਗੁਰੂ ਧਾਰਨ ਨਹੀਂ ਕਰਦਾ, ਗੁਰੂ ਦਾ ਬਚਨ ਨਹੀਂ ਮੰਨਦਾ, ਤਾਂ ਤੇਰਾ ਜੀਵਨ ਹਨੇਰੇ ਦੇ ਵਿੱਚ ਹੈ। ਤਾਂ ਮਹਾਰਾਜ ਨੇ ਤਾਂ ਸਪਸ਼ਟ ਲਿਖਿਆ, ਕਹਿੰਦੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਬੜੇ ਦ੍ਰਿਸ਼ਟਾਂਤ ਪ੍ਰਮਾਣ ਦਿੱਤੇ ਹਨ। ਤੇ ਜਦੋਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਪ੍ਰਮਾਣਾਂ ਨੂੰ ਪੜ੍ਹਦੇ ਹਾਂ ਤਾਂ ਉਹਨਾਂ ਦਾ ਬੜਾ ਸੋਹਣਾ ਬਚਨ ਆਉਂਦਾ, ਦੀਵਾਲੀ ਕੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਦ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਹਾਲੀਅਨ। ਇਸੇ ਤਰ੍ਹਾਂ ਹਰ ਚੰਦੌਰੀ ਪ੍ਰਾਤ ਵਸਾਏ ਉਚਾਲੀਅਨ, ਗੁਰਮੁਖ ਸੁਖ ਫਲਦਾਤ ਫਿਰਮ ਸੰਭਾਲੀਅਨ। ਤਾਂ ਜਦੋਂ ਅਸੀਂ ਭਾਈ ਸਾਹਿਬ ਜੀ ਦੇ ਵਿਚਾਰ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਵੀ ਉਸ ਸਮੇਂ ਉਹਨਾਂ ਦੇ ਟਾਈਮ ਵੀ ਲੋਕ ਇਸ ਦਿਨ ਦੀਵੇ ਬਾਲਦੇ ਸੀ। ਤਾਂ ਉਹਨਾਂ ਦਾ ਪ੍ਰਮਾਣ ਹੈ ਨਹੀਂ ਤੇ ਉਹ ਲਿਖਦੇ ਕਿਉਂ? ਉਹ ਪ੍ਰਮਾਣ ਕਿਉਂ ਦਿੰਦੇ ਆਪਣੀ ਰਚਨਾ ਦੇ ਵਿੱਚ, ਜਿਹੜਾ ਸਭ ਤੋਂ ਪੁਖਤਾ ਪ੍ਰਮਾਣ ਹੈ? ਪਰ ਇਹ ਜਿਹੜਾ ਪ੍ਰਮਾਣ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਦਿੱਤਾ, ਇਹ ਵਿਰਾਗ ਦਾ ਦਿੱਤਾ ਹੈ। ਜਿਵੇਂ ਦੀਵਾ ਬਲਦਾ ਰਹਿੰਦਾ ਹੈ, ਜਦੋਂ ਤੇਲ ਮੁੱਕ ਜਾਂਦਾ, ਬੱਤੀ ਸੜ ਜਾਂਦੀ ਤੇ ਬੁੱਝ ਜਾਂਦਾ ਹੈ, तारे रात नू असमान दे विच चढ़दे हन सवेरे शिव जांदे हन लोग तीर्थ यात्री यात्रा ते जांदे हां उत्थे पक्के बैठे नहीं रहिंदे दो दिन मेला है मुड़ के आ जांदे हन इदां दृष्टांत दे के जदों मींह पैंदा बदल हुंदे ने असमान दे विच इदां जावदा कोई शहर वसदा है पर उह अखां दा भुलेखा है इदां सारा कुछ कह के भाई गुरदास साहिब कहिंदे तेरी जिंदगी दीवे दी न्याई है श्वासा रूपी जिदन तेल मुक गया तां तेरा भी दीवा गुल हो जाना आपां कहिंदे दीवा बुझ गया है इस तों पहलां पहलां तू सिमरन कर बंदगी कर जिवें तारे रात नूं चढ़दे आ सवेरे छिप जांदे बड़ी दुनिया संसार च आउंदी है पता लगदा फलाना तुर गया सारे ही जाई जांदे इसे तरह तीर्थां ते लोग जांदे मेले मनाउंदे ने मेला दो दिनां दा है ये जिंदगी भी दो दिनां दी इसे तरह बदलां दे विच इदां जावदा कोई शहर वसदा नगर वसदा है पर वो तां अखां दा भुलेखा है ये संसार भी तेरी अखां दा भुलेखा है ये सारा अलंकार भाई साहब ने वराग दा बन्निया है तां भाई साहब भाई गुरदास साहब जी दी भी पुख्ता उदाहरण इत्थे मन्नी जा सकदी तां हरेक धर्म दे विच रोशनी दा कोई ना कोई त्यौहार आउंदा ही आउंदा पिया है जैनी इनू तां मनाउंदे हन कि महावीर जी ने निर्वाण प्राप्त कीता सी बोधी इनू तां मनाउंदे हन कि बोधियां दे विचों महाराजा अशोक ने इस दिन बुद्ध धर्म धारण कीता सी शांति दा रस्ता अपनाया सी इसे तरह बड़े बड़े लोग कोई किसे तरह मनाउंदा कोई कहिंदे रामचंद्र जी इस दिन अपने वनवास कट के सीता नू लैके आए सन ते सिख इनू कादे वास्ते मनाउंदे हन सिख मनाउंदे ने धन गुरु हरगोबिंद साहिब इस दिन 52 राजियां नू रिहा करा के जदों अमृतसर साहिब पहुंचे ते धन बाबा बुढ़ा साहिब जी ने उन्हां दी आमद दी खुशी दे विच संगतां ने आमद दी खुशी विच घिओ दे दीवे जगा के उन्हां दा सत्कार कीता सी माण कीता सी सिख इहनू तां मनाउंदे हन तां हरेक फिरका हरेक धर्म इत्थों तक बाहरले देशां दे विच भी रोशनी नू किसे ना किसे तरह अपनाया जांदा है ईसाई जिहड़े ने अपनियां चर्चां दे विच मोमबत्तियां जगाई जांदे हन बोधी जिहड़े हन उह वी अपने मंदरां दे विच इस तरह कुछ रोशनी करदे हन तां इत्थों पता लगदा है असल दे विच सब तों वड्डी लोड़ ही बंदे नूं रोशनी दी है हनेरे विच एवें ठेडे खांदा फिरदा है जिन्ना चिर तुसीं गुरू दा ज्ञान रूप रोशनी नहीं धारण करदे उन्ना चिर भी साडी हालत अखां दे विच सब तों वधे महान कोश दे करता ने आख्या है कि धन बाबा बुढ़ा साहिब जी ने दीवे बालण दी रसम शुरू कीती सी दरबार साहिब दे विच छेवें पातशाह दी खुशी दे विच आउण दी खुशी दे विच कई विद्वान कहिंदे ने धन गुरु अमरदास साहिब ने दो चीजां शुरू कीतियां सी विसाखी ते दिवाली कि विसाखी ते दिवाली ते गुरु के सिख गुरदरबार कट्ठे होण अपनी सेवा हाजिर करन और गुरु दा उपदेश प्राप्त करन और इत्थों तक तुसी जदों गुरु गोबिंद सिंह जी दे हुक्मनामे पढ़दे हो तां महाराज दे हुक्मनामिआं च स्पष्ट लिखिआ है कि सरबत खालसा सानू दिवाली ते दर्शन दवे दिवाली ते संगतां अपना दसवंध लै के आउण तां महाराज दे हुक्मनामे बड़े मिल जांदे हन अड अड इलाके दीआं संगतां वल ढाके दी संगत दे वल महाराज दा हुक्मनामा है नशहरे दी संगत वल महाराज दा हुक्मनामा है तां इत्थों भी पता लगदा है कि इस दिन गुरु खालसा सरबत खालसा करदा सी इकट्ठे हुंदे सी महाराज दे दर्शन दीदार करदे सन और महाराज तों अगवाई हासिल करदे रहे अपनी जिंदगी दे विच और जो बंदी छोड़ जिस करके इहनूं सब तों प्रसिद्धि प्राप्त है क्यों सिख तां बंदी छोड़ मनाउंदा है सिख तां होर इस दिन कुछ नहीं मनाउंदा है सिख तां बंदी छोड़ वाले दिन छेवें पातशाह नूं याद करदा है तां बंदी छोड़ दे जे आपां पिछे इतिहास दे विच जाइए तां धन गुरु अर्जन देव साहिब जी दी शहीदी तों बाद महाराज ने जदों शस्त्र धारण शुरू कीते सूरमे भर्ती कीते जवानियां भर्तियां कीतियां घोड़े इकट्ठे कीते और दिल्ली दे तख्त तों भी उच्चा श्री अकाल तख्त साहिब बनाया तां बादशाह जहांगीर नूं जदों रिपोर्टां मिलियां CID दीआं के पंजवें पातशाह जिन्हों तू शहीद कीता है उन्हां दा साहिबजादा फौज इकट्ठी कर रहा एक दिन राज भाग दे वारस बनणगे राज भाग खोणगे तां उस समय महाराज जी दे विरोधियां ने चुक चुका के जहांगीर दी कोई अपनी नीति सी ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ ਤਾਂ ਸੰਗਤਾਂ ਮਹਾਰਾਜ ਦੇ ਪ੍ਰੇਮ ਦੀਆਂ ਬੱਜੀਆਂ ਮੰਡਲੀਆਂ ਦੇ ਵਿੱਚ ਚੌਂਕੀਆਂ ਦੇ ਰੂਪ ਦੇ ਵਿੱਚ ਨਗਰ ਕੀਰਤਨ ਦੇ ਰੂਪ ਦੇ ਵਿੱਚ ਗਵਾਲੀਅਰ ਤੱਕ ਦਰਸ਼ਨ ਕਰਨ ਜਾਂਦੀਆਂ ਸੀ ਕੰਧ ਅੱਗੇ ਖੜ ਕੇ ਅਰਦਾਸ ਕਰਕੇ ਕੰਧ ਦੇ ਅੱਗੇ ਨਮਸਕਾਰ ਕਰਕੇ ਮੋੜ ਆਉਂਦੀਆਂ ਸੀ ਤਾਂ ਚੌਂਕੀਆਂ ਦੀ ਮਰਿਆਦਾ ਧੰਨ ਬਾਬਾ ਬੁੱਢਾ ਸਾਹਿਬ ਨੇ ਉਦੋਂ ਤੋਂ ਸ਼ੁਰੂ ਕੀਤੀ ਹੈ ਜਿਹੜੀ ਅੱਜ ਵੀ ਚੱਲਦੀ ਆ ਰਹੀ ਹੈ ਤਾਂ ਉੱਥੇ ਭਾਈ ਜੇਠਾ ਪੁਰਾਣਾ ਭਾਈ ਵਿਧੀ ਚੰਦ ਆਦਿਕ ਜਿਹੜੇ ਮਹਾਰਾਜ ਦੇ ਕੁਝ ਖਾਸ ਸਿੱਖ ਸਨ ਉਹਨਾਂ ਦੇ ਨਾਲ ਸਤਿਗੁਰੂ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਰਹੇ ਇੱਥੇ 52 ਰਾਜੇ ਵੀ ਕੈਦ ਕੀਤੇ ਸੀ ਅਖੀਰ ਸਾਈਂ ਮੀਆਂ ਮੀਰ ਦੇ ਜ਼ੋਰ ਦੇਣ ਤੇ ਭਾਈ ਜੇਠੇ ਪ੍ਰਾਣੀ ਦੀ ਬੰਦਗੀ ਦੇ ਪ੍ਰਤਾਪ ਸਦਕਾ ਔਰ ਸਿੱਖ ਸੰਗਤਾਂ ਦੇ ਉਤਸ਼ਾਹ ਸਦਕਾ ਵੀ ਇੰਨੀਆਂ ਸੰਗਤਾਂ ਗਵਾਲੀਅਰ ਤੱਕ ਪਿੱਛੇ ਜਾ ਰਹੀਆਂ ਹਨ ਪੰਜਾਬ ਦੇ ਵਿੱਚ ਕਿਤੇ ਬਗਾਵਤ ਨਾ ਹੋ ਜੇ ਤਾਂ ਮਹਾਰਾਜ ਦਾ ਤੇਜ ਪ੍ਰਤਾਪ ਜਿਹੜਾ ਸਤਿਗੁਰੂ ਦੂਜਿਆਂ ਦੇ ਬੰਧਨ ਕੱਢ ਸਕਦਾ ਹੈ ਉਹਨੂੰ ਇੱਕ ਦੁਨਿਆਵੀ ਰਾਜਾ ਕੀ ਬੰਧਨ ਦੇ ਵਿੱਚ ਪਾ ਸਕਦਾ ਹੈ ਤਾਂ ਮਹਾਰਾਜ ਦੇ ਤੇਜ ਪ੍ਰਤਾਪ ਦੇ ਸਦਕਾ ਜਦੋਂ ਸਤਿਗੁਰਾਂ ਨੂੰ ਰਿਹਾ ਕੀਤਾ ਤਾਂ ਸਤਿਗੁਰਾਂ ਨੇ ਆਖਿਆ ਭਾਈ ਅਸੀਂ ਆਪ ਇਕੱਲੇ ਰਿਹਾ ਨਹੀਂ ਹੋਣਾ ਜਿਹੜੇ ਸਾਡੇ ਨਾਲ ਰਾਜੇ ਕੈਦ ਕੀਤੇ ਇਹਨਾਂ ਨੂੰ ਵੀ ਰਿਹਾ ਕੀਤਾ ਜਾਵੇ ਤਾਂ ਬਾਦਸ਼ਾਹ ਮੰਨਦਾ ਨਹੀਂ ਸੀ ਪਰ ਸਤਿਗੁਰਾਂ ਦੇ ਬਚਨ ਅੱਗੇ ਮੰਨਣਾ ਪਿਆ ਝੁਕਣਾ ਪਿਆ ਸਾਈਂ ਮੀਆਂ ਮੀਰ ਨੇ ਜ਼ੋਰ ਦਿੱਤਾ ਤਾਂ ਚਲਾਕੀ ਕੀਤੀ ਵੀ ਜਿੰਨੇ ਤੁਹਾਡਾ ਪੱਲਾ ਫੜ ਕੇ ਬਾਹਰ ਨਿਕਲ ਜਾਣ ਉਨੇ ਲੈ ਜਾਓ ਤਾਂ ਮਹਾਰਾਜ ਨੇ ਫਿਰ 52 ਕਲੀਆਂ ਵਾਲਾ ਚੋਲਾ ਸਵਾਇਆ ਤਾਂ ਉੱਥੇ ਸਤਿਗੁਰੂ ਜੀ ਨੇ ਉਹਨੂੰ ਪਹਿਨ ਕੇ ਆਦਿਕ ਰਾਜਿਆਂ ਨੂੰ ਲੈ ਕੇ ਦੋ ਰਾਜਿਆਂ ਨੂੰ ਹੱਥ ਫੜਾ ਕੇ ਤਾਂ ਸਾਰਿਆਂ ਨੂੰ ਕਿਲੇ ਦੇ ਵਿੱਚੋਂ ਆਪਣੇ ਨਾਲ ਬਾਹਰ ਲੈ ਕੇ ਆਏ ਭਾਈ ਹਰਦਾਸ ਦਰੋਗਾ ਸਾਈਂ ਮੀਆਂ ਮੀਰ ਆਦਿਕ ਵਜ਼ੀਰ ਖਾਨ ਵਰਗੇ ਮਹਾਰਾਜ ਦੇ ਸਤਿਕਾਰ ਦੇ ਵਿੱਚ ਅੱਗੇ ਖੜੇ ਸਨ ਤਾਂ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ ਤੋਂ ਹੋ ਕੇ ਫਿਰ ਮਜਨੂੰ ਦੇ ਟਿੱਲੇ ਗੁਰੂ ਘਰ ਦੇ ਵੇ ਕੇ ਇੱਥੇ ਪੜਾ ਕਰਦੇ ਹੋਏ ਤਾਂ ਫਿਰ ਸਤਿਗੁਰੂ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ ਤਾਂ ਉੱਥੇ ਫਿਰ ਸੰਗਤਾਂ ਨੇ ਸਤਿਗੁਰੂ ਜੀ ਦੀ ਪ੍ਰਸੰਨਤਾ ਅੰਦਰ ਆਉਣ ਦੀ ਖੁਸ਼ੀ ਅੰਦਰ ਚਾਹ ਅੰਦਰ ਮਹਿਮਾ ਅੰਦਰ ਵਡਿਆਈ ਅੰਦਰ ਉਸਤਤ ਅੰਦਰ ਇੱਥੇ ਦੀਪਮਾਲਾ ਕੀਤੀ ਧੰਨ ਬਾਬਾ ਬੁੱਢਾ ਸਾਹਿਬ ਜੀ ਤਾਂ ਇਹ ਬੰਦੀ ਛੋੜ ਦਿਵਸ ਹੈ ਉੱਥੇ ਨਾਲ ਨਾਲ ਇਹ ਧੰਨ ਭਾਈ ਮਨੀ ਸਿੰਘ ਦੇ ਸ਼ਹੀਦੀ ਦਾ ਕਾਰਨ ਵੀ ਬਣਦਾ ਹੈ ਭਾਈ ਮਨੀ ਸਿੰਘ ਜੀ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ ਭਾਈ ਮਨੀ ਸਿੰਘ ਜੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਉਹਨਾਂ ਨੇ ਸਰਬੱਤ ਖਾਲਸਾ ਕਰਨ ਦਾ ਫੈਸਲਾ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਉਪਰੰਤ ਜਦੋਂ ਖਾਲਸਾ ਜੰਗਲਾਂ ਦੇ ਵਿੱਚ ਚਲੇ ਗਿਆ ਤੇ ਸਾਰੇ ਖਾਲਸੇ ਨੂੰ ਇਕੱਠੇ ਕਰਨ ਵਾਸਤੇ ਔਰ ਖਾਲਸੇ ਦਾ ਆਪਸ ਵਿੱਚ ਸਮਝੌਤਾ ਕਰਾਉਣ ਵਾਸਤੇ ਜਿਹੜੀ ਸਰਕਾਰ ਨੇ ਫੁੱਟ ਪਾਤੀ ਸੀ ਬੰਦਈ ਖਾਲਸਾ ਤੇ ਤੱਤ ਖਾਲਸਾ ਅੱਡ ਅੱਡ ਕਰ ਦਿੱਤੇ ਸਨ ਉਹ ਮਸਲਾ ਨਜਿੱਠਣ ਵਾਸਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਵੀ ਇਹੀ ਦਿਨ ਚੁੜਿਆ ਸੀ ਉਹ ਕਹਿੰਦੇ ਸੀ ਅਸੀਂ ਦਰਸ਼ਨ ਜੀ ਦੀ ਫਤਿਹ ਬੁਲਾਉਣੀ ਹੈ ਤੱਤ ਖਾਲਸਾ ਕਹਿੰਦਾ ਸੀ ਨਹੀਂ ਵਾਹਿਗੁਰੂ ਜੀ ਕੀ ਫਤਿਹ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਕੁਝ ਜਿਹੜੇ ਖਾਸ ਕਰਮਚਾਰੀ ਸਨ ਖੁਆਜ ਪ੍ਰੇਮੀ ਸਨ ਉਹ ਥੋੜ੍ਹੇ ਜਿਹੇ ਗੁਰਮਤ ਤੋਂ ਥਿੜਕੇ ਸਨ ਤਾਂ ਉੱਥੇ ਫਿਰ ਤੱਤ ਖਾਲਸਾ ਨੇ ਵਿਰੋਧ ਕੀਤਾ ਵੀ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਉਹ ਛੱਡੀ ਨਹੀਂ ਜਾ ਸਕਦੀ ਇਸ ਕਾਰਜ ਨੂੰ ਸਿਰੇ ਚੜ੍ਹਾਉਣ ਵਾਸਤੇ ਧੰਨ ਮਾਤਾ ਸੁੰਦਰ ਕੌਰ ਜੀ ਨੇ ਹੁਕਮਨਾਮੇ ਲਿਖ ਕੇ ਭੇਜੇ ਸੰਗਤਾਂ ਵੱਲ ਔਰ ਭਾਈ ਮਨੀ ਸਿੰਘ ਜੀ ਨੂੰ ਹਰਿਮੰਦਰ ਸਾਹਿਬ ਦੀ ਸੇਵਾ ਸੌਂਪਣ ਵਾਸਤੇ ਭੇਜਿਆ ਗਿਆ ਸੀ ਇੱਥੋਂ ਦਿੱਲੀ ਤੋਂ ਉਹਨਾਂ ਨੇ ਬੜੇ ਪ੍ਰੇਮ ਨਾਲ ਭੇਜਿਆ ਸੀ ਤਾਂ ਉੱਥੇ ਭਾਈ ਸਾਹਿਬ ਨੇ ਜਾ ਕੇ ਸਮਝੌਤਾ ਕਰਾਇਆ ਸੀ ਸਮਝੌਤੇ ਦਾ ਢੰਗ ਵੀ ਬਹੁਤ ਵਧੀਆ ਹੈ ਗੁਰੂ ਤੇ ਗੱਲ ਛੱਡੀ ਸੀ ਵੀ ਗੁਰੂ ਫੈਸਲਾ ਕਰੇ ਕਿਹੜਾ ਕਰਦਾ ਹੈ ਅੱਜ ਕੱਲ੍ਹ ਆਪਾਂ ਗੁਰੂ ਸਾਹਿਬ ਉੱਤੇ ਨਹੀਂ ਛੱਡਦੇ ਕਿਉਂ ਅਸੀਂ ਗੁਰੂ ਸਾਹਿਬ ਨੂੰ ਸਮਝਦੇ ਹੀ ਨਹੀਂ ਜੇ ਅਸੀਂ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਸਮਝਦੇ ਹੁੰਦੇ ਤਾਂ ਪੰਜਾਬ ਦੇ ਵਿੱਚ ਕਿਉਂ ਬੇਅਦਬੀਆਂ ਹੁੰਦੀਆਂ ਮਹਾਰਾਜ ਦੇ ਸਰੂਪਾਂ ਦੀਆਂ ਜਦੋਂ ਅਸੀਂ ਕਹੀ ਜਾਂਦੇ ਇੱਕ ਕਿਤਾਬ ਆ ਇੱਕ ਬਸ ਇੱਕ ਬੁੱਕ ਆ ਪੜ੍ਹ ਲਓ ਜੀਵਨ ਬਣਾ ਲਓ ਤੇ ਫਿਰ ਜੇ ਕਿਤਾਬ ਆ ਤੇ ਅਗਲਿਆਂ ਕਿਤਾਬਾਂ ਨੂੰ ਪਾੜ ਕੇ ਸੁੱਟਣਾ ਵੀ ਹੈ ਤੇ ਜੇ ਕਹੋਗੇ ਇਹ ਗੁਰੂ ਆ ਗੁਰੂ ਦੀ ਪ੍ਰਗਟ ਦੇ ਆ ਤੇ ਸਤਿਕਾਰ ਵੀ ਕਰਨਗੇ ਗੁਰੂ ਦਾ ਤਾਂ ਇਸ ਕਰਕੇ ਅਸੀਂ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨਹੀਂ ਸਮਝਦੇ ਉਹਨਾਂ ਨੇ ਪਤਾ ਕੀ ਕੀਤਾ ਉਹਨਾਂ ਦੋ ਪਰਚੀਆਂ ਲਿਖੀਆਂ ਕਹਿੰਦੇ ਚਲੋ ਗੁਰੂ ਰਾਮਦਾਸ ਸਾਹਿਬ ਫੈਸਲਾ ਕਰੂਗਾ ਕਿ ਕਿਹੜਾ ਹਰਿਮੰਦਰ ਸਾਹਿਬ ਦਾ ਪ੍ਰਬੰਧ ਸਾਂਭੂਗਾ ਤੱਤ ਖਾਲਸਾ ਸਾਂਭੂਗਾ ਕਿ ਬੰਦਈ ਖਾਲਸਾ ਸਾਂਭੂਗਾ ਤਾਂ ਦੋ ਪਰਚੀਆਂ ਇੱਕ ਤੇ ਦਰਸ਼ਨ ਜੀ ਦੀ ਫਤਿਹ ਇੱਕ ਤੇ ਵਾਹਿਗੁਰੂ ਜੀ ਦੀ ਫਤਿਹ ਲਿਖ ਕੇ ਹਰ ਕੀ ਪੌੜੀ ਤੇ ਸਰੋਵਰ ਦੇ ਵਿੱਚ ਪਾਈਆਂ ਗਈਆਂ ਜਿਸ ਸਰੋਵਰ ਨੂੰ ਅੰਮ੍ਰਿਤ ਦਾ ਸਰੋਵਰ ਆਖਿਆ ਜਾਂਦਾ ਹੈ देखो अद्धा घंटा बाणी पढ़न दे नाल एक घंटा पंज बाणियां दा पाठ करन दे नाल एक आम पाणी अमृत बन जांदा है। ते जिथे 300 साल तो साढ़े 300 साल तो 18-18 घंटे बाणी पढ़ी गई वह पाणी सरोवर का अमृत नहीं बनया। कल नूं तुसीं कहोगे भी अमृत भी अमृत नहीं बनया, एवें पाणी पींदे रहिंदे हन। तां इहो जे जिहड़े निंदक लोग हन जिहड़े महाराज दे गुरधामां दी निंदिया करदे हन उन्हां दे इहो जे बचनां तों प्रभावित नहीं होना। जे सतगुरु की बाणी एक घंटे विच पंज बाणियां पढ़िया पाणी अमृत बन सकता है, तो जिथे 300 साल तो बाणी पढ़ी जाती वह पाणी क्यों नहीं अमृत बनता है? इस करके वह अमृत का सरोवर से उत्थे परचियां पाईयां गईयां, एक वारी ते कहिंदे दोवें डुब गईयां। सारा खालसा ही नाराज हो गया भी गुरु साहब खालसे ते खुश नहीं, आपसी फुट ते खुश नहीं, भी तुसी आपस विच ही लड़ लड़ के मरी जाओ। तां फिर जदों नाराज होए ते गुरु ने ते बौड़ी करनी सी, महाराज ने आख्या सी जदों पंथ इकट्ठा हो जाएगा साडे अगे अरदास करिया करेगा असी बौड़ी करिया करांगे हाजिर होया करांगे पंथ ते। तो उस समय साध संगत जी फिर एक परची पानी दे उत्ते तरके आ गई, जल दे उत्ते आ गई, उत्ते की लिखा है वाहिगुरु जी की फतेह। तो उत्ते फैसला गुरु रामदास साहब ने करता भी हरिमंदर साहब का प्रबंध खालसे की वागडोर तत् खालसा संभालेगा जिहड़ा गुरु गोबिंद सिंह जी ने प्रगट किया, होर कोई नहीं सांभ सकेगा। यह परमेशर का फैसला सी, यह वाहिगुरु का फैसला सी। इस करके इन्नी वड्डी ताकत है तुहाडे गुरु घर दे विच, तुहाडे सरोवरां विच, तुहाडे गुरधामां दे विच। इन्हां नूं दूजियां जगह दे नाल ना रलाया करो। तां ऐसे भाई मनी सिंह जी जिहड़े बहुत वड्डे गुरु के प्यारे होए हैं, जिन्हां दे पिता जी भाई माई दास, माता मादरी बाई, ते जिन्हां दे पुत चित्तर सिंह, बचित्र सिंह, उदय सिंह, अनक सिंह, अजैब सिंह, गुरबख्श सिंह, भगवान सिंह, बलराम सिंह, देसा सिंह आदिक, ते जिन्हां दे दादा जी छेवें पातशाह वेले बहुत वड्डे सूरमे होए, ऐसे भाई मनी सिंह जी जिन्हां दा सारा परिवार ही शहीदियां प्राप्त कर गया। तां उन्हां खालसे दा कट कीता, 5000 रुपया टैक्स देना मन्या, असी दवांगे सानू कट कर लैण। जकरिया खान ने अपनी चाल खेडी, दीवान लखपत राय नूं जिहड़ा हरिमंदर साहब अमृतसर साहब दे लागे ही राम तीर्थ मंदिर है इधरली साइड रात नूं फौज दे के भेजता भी तू फौज लैके बह जा उत्थे, ते जदों खालसा इकट्ठा होगा ते मार मार तोपां दे गोले डा दांगे इकट्ठे ही फड़ के। शिकार अपने आप हथ च आउंदा, शिकारी नूं की लोड़ है उत्थे जाण। ਇਹ ਗੰਦੀ ਨੀਤ ਰੱਖੀ ਤਾਂ ਭਾਈ ਸਾਹਿਬ ਨੂੰ ਜਦੋਂ ਭਿਨਕ ਲੱਗੀ ਵੀ ਫੌਜ ਇਕੱਠੀ ਹੋ ਰਹੀ ਹੈ, ਇਹਨਾਂ ਦੀ ਨੀਤ ਬਦਲ ਗਈ ਹੈ ਤੇ ਇਕੱਠੇ ਕਰਕੇ ਸਿੱਖਾਂ ਨੂੰ ਮਾਰਨਾ ਚਾਹੁੰਦੇ ਹਨ, ਤਾਂ ਉਹਨਾਂ ਹਲਕਾਰੇ ਭੇਜੇ ਬਹੁਤ ਜ਼ਿਆਦੇ। ਪਰ ਫਿਰ ਵੀ ਕਾਫੀ ਚੋਖਾ ਇਕੱਠ ਉੱਥੇ ਹੋ ਗਿਆ ਤੇ ਕਿਸੇ ਨੂੰ ਬਾਣੀ ਪੜ੍ਹਦਿਆਂ ਪ੍ਰਕਰਮਾਂ 'ਚ ਗੋਲੀਆਂ ਮਾਰ ਮਾਰ ਕੇ ਮਾਰਿਆ ਗਿਆ, ਕਿਸੇ ਨੂੰ ਇਸ਼ਨਾਨ ਕਰਦੇ ਨੂੰ ਸਰੋਵਰ ਦੇ ਵਿੱਚ ਸ਼ਹੀਦ ਕੀਤਾ ਗਿਆ। ਇਦਾਂ ਬੇਅੰਤੀ ਸਿੰਘ इस दिवाली ते इस कठ ते शहीद हो गए, जिथे घ्यो दे दीवे बले खालसा जी, उत्थे सिंघां ने अपने लहू दे नाल भी सिखी दे दीवे बाले, जज्बे दे दीवे बाले। तां भाई साहब भाई मनी सिंह जी नूं जकरिया खान कहिंदा साडा टैक्स कहिंदे तुसीं कठ ही नहीं होण दित्ता, सगो धोखा कीता साडे नाल, सिंघां नूं मारना चाहुंदे सी ते गुरु ने बौड़ी कीती सानूं पता लग गया। ਤਾਂ ਉਸ ਸਮੇਂ ਕਾਹਦੇ ਮਹਾਰਾਜ ਕਹਿੰਦੇ ਪੈਸੇ ਦਈਏ ਬਈ? ਤਾਂ ਇਸ ਤਹਿਤ ਮਹਾਰਾਜ ਜੀ ਉੱਤੇ ਭਾਈ ਮਨੀ ਸਿੰਘ ਜੀ ਸਿੰਘ ਸਾਹਿਬ ਵੀ ਸੀ, ਹੈੱਡ ਗ੍ਰੰਥੀ ਵੀ ਸੀ, ਉਹਨਾਂ ਉੱਤੇ ਦੋਸ਼ ਲਾ ਕੇ ਉਹਨਾਂ ਨੂੰ ਲਾਹੌਰ ਦੇ ਨਿਖਾਸ ਚੌਂਕ ਦੇ ਵਿੱਚ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਐਸੇ ਧੰਨ ਭਾਈ ਮਨੀ ਸਿੰਘ ਜੀ ਦੀ ਵੀ ਇਹ ਯਾਦ ਜੋੜ ਮੇਲਾ ਸਾਨੂੰ ਬੜੇ ਪ੍ਰੇਮ ਦੇ ਨਾਲ ਕਰਾ ਰਿਹਾ ਹੈ ਕਿ ਗੁਰੂ ਖਾਲਸਾ ਜੀ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। इस तरह धन भाई मनी सिंह जी जिन्हां सुखमणी साहब का पाठ करदिआं शहीदी प्राप्त की। अजे सुखमणी साहब का पाठ विचकार जी गया थोड़ा जिहा ही होया सी, ते उन्हां दा बंद बंद कटिया भी जा चुका सी, पर देखो जदों उन्हां दे टोटे करके टोकरे दे विच पा के रखे सी ते ओह टोकरे दे टोटियां दे विचों भी आवाज आउंदी सी सुखमणी साहब, जिन्ना चिर वह सुखमणी साहब पूरा नहीं होया उन्होंने आवाज आनी बंद नहीं हुई। ऐसे मर्यादा पुरशोत्तम सन, ऐसे गुरसिखी के धारनी सन धन भाई मनी सिंह जी। तो इस प्रकार भाई मनी सिंह जी ने भी खालसा जी शहीदी प्राप्त की। सरबत खालसे का भी यह दिन है। खालसा कट्ठा होकर दिवाली से फैसले लिंदा हुंदा सी वी गुरु खालसे ने किहड़ा फैसला करना है। होर भी धन बाबा दीप सिंह जी वर्गे महापुरख, उन्होंने भी थोड़ा चिर पहले ही पता लगा सी कि अबदाली ने उहदियां फौजां ने हरिमंदर साहब का जिहड़ा सरोवर है वह पूर्ण का हुक्म दे दिता है, आदक हरिमंदर साहब नूं ढाउण का हुक्म दिता है। इसे तरह धन बाबा दीप सिंह जी की शहीदी भी इसे संबंध दे विच होई है। इसे तरह धन बाबा गुरबख्श सिंह जी की शहीदी भी इसे संबंध दे विच होई है। तो बड़े बड़े साध संगत जी महत्वपूर्ण दिहाड़े हैं और महत्वपूर्ण साडा गुरसिखा का इतिहास है। इस करके भाई असी सारे रल के मिल के इनू बंदी छोड़ दे रूप दे विच बड़े प्रेम दे नाल मनाउंदे हां। ता आओ साध संगत जी, ये तो असी अज का गुर इतिहास गुरसिखा का इतिहास है और नाल नाल भाई साहब अपने भगत सूरदास जी की बाणी की भी आप विचार कर दी है ते नाल नाल साध संगत जी उन्हां दे जीवन की भी विचार कर दी है। जेडे भगत सूरदास जी होए हन ये कहिंदे किसी गरीब ब्राह्मण के घर इन्हां दा जन्म होया सी। शायद उन्हां दे पिता जी का जिक्र जिहड़ा है इतिहास दे विच पंडित ब्राह्मण रविदास करके याद किया जाता उन्हां दे पिता जी दा, पर पूरा पूरा उन्हां दा वेरवा पूरी चंगी तरह साध संगत जी प्राप्त नहीं हुंदा है। तां इह जिहड़े भगत जी होए हन इन्हां ने बहुत वड्डे महाकाव्य सूर सागर की रचना की है, पर गुरु ग्रंथ साहिब दे विच इन्हां दी एक पंक्ति अंकित की गई है। जदों इन्हां ने महाराज जी नूं बाणी लिखाई पंजवें पातशाह जी नूं, तां एक पंक्ति बोल के ही इन्हां दी समाधि लग गई। तां महाराज ने आख्या इन्हां नूं छेड़ना नहीं है, ऐसे वाहिगुरु दे प्यारे सी। एक पंक्ति बोली ते मन टिक गया, नेत्र बंद हो गए, वाहिगुरु दे ध्यान दे विच जुड़ गए ते फिर अगला सारा शब्द पंजवें पातशाह ने इन्हां नूं सरूपा बख्शण दे रूप विच इन्हां दे प्रेम दे विच उचारण कीता सी। जिहड़ा अगला सारा शब्द है सारंग महला पंजवां सूरदास, यह महाराज जी ने इन्हां दी याद अंदर उचारण कीता सी। हर के संग बसे हर लोक, तन मन अर्प सरबस सब अर्प्यो, आनंद सहज धुन चोक। तो यह कृपा धन गुरु अर्जन देव साहब ने इन्हां दे प्रेम दे विच साध संगत जी कीती सी। तां ऐसे भगत सूरदास जी इन्हां दे जीवन की आपां विचार करनी है। कोई 1540 बिक्रमी दे विच इन्हां दा जन्म जिहड़ा कहिंदे होया सी, आगरे दे नेड़े तेड़े होया, कोई किते कहिंदा कोई किते कहिंदा है। हिंदी साहित विच ब्रिज भाषा दे विच जिहड़े 9 कवि मुख मन्ने गए उन्हां दे विच इन्हां दा बहुत वड्डा नां आउंदा है। जिहड़े 9 कवि मन्ने गए हन ना इन्हां दे, उन्हां दे विच इन्हां दा बहुत वड्डा जिक्र आउंदा है। तां ऐसे जिहड़े भगत सूरदास जी सी इन्हां दा नां मदन मोहन सी। पहला इन्हां दे पिता जी ने बहुत विद्या पढ़ाई इन्हां नूं, और मुसलमानां दा राज होण करके उदों फारसी नूं बहुत वड्डी भाषा मन्निया जांदा सी। तां इन्हां ने फारसी भी पढ़ी, संस्कृत दे ते चलो विद्वान सी और ब्रिज भाषा दे भी बड़े विद्वान सन, और इन्हां ने राग विद्या भी सीखी और इन्हां नूं कविता कुदरती तौर ते फुटदी सी। नदी दे किनारे बह जांदे ते उत्थे जा के साध संगत जी जिहड़ी कविता सी उहनूं बड़े प्रेम दे नाल भगत सूरदास जी रचदे रहिंदे हुंदे सी। इन्हां दी कविता विच इन्हां दे गीतां दे विच इन्हां दी बाणी दे विच बड़ी ताकत सी, बड़ी विराग दी बाणी सी इन्हां दी। तां उत्थे सामने नदी तो दूसरे बन्ने एक वेसवा दा चबारा सी, उत्थे एक वेसवा जी दा बड़ा सुंदर रूप सी, वह चबारे ते बहिंदी हुंदी सी। एक दिन कविता राजदियां जां ठाकरां दी पूजा करन जांदे सी मंदर दे विच, ते उत्ते निगाह पै गई दूरों। ਤਾਂ ਜਵਾਨੀ ਸੀ, ਉਮਰ ਜਵਾਨ ਸੀ ਤੇ ਅੱਖਾਂ ਦਾ ਸੁਭਾਅ ਸੋਹਣੀ ਵਸਤੂ ਨੂੰ ਵੇਖਣਾ, ਬਦੋ ਬਦੀ ਖਿੱਚੀਆਂ ਜਾਂਦੀਆਂ ਤਾਂ ਉਧਰ ਨੂੰ ਦੇਖਣ ਲੱਗ ਪਏ। ਉਹ ਦੇਖਣ ਦੀ ਐਸੀ ਆਦਤ ਪਈ ਇਹਨਾਂ ਨੂੰ ਸਾਧ ਸੰਗਤ ਜੀ, ਤੇ ਉਧਰ ਨੂੰ ਹੀ ਦੇਖਦੇ ਰਹਿਣਾ, ਕਵਿਤਾ ਲਿਖਣੀ ਭੁੱਲ ਗਈ, ਕਵਿਤਾ ਉਚਾਰਨੀ ਸਾਰੀ ਸਾਰਾ ਕੁਝ ਹੀ ਇਹਨਾਂ ਨੂੰ ਭੁੱਲ ਗਿਆ। ਉਹ ਤੇ ਰੋਜ਼ ਜਾ ਕੇ ਠਾਕੁਰਾਂ ਦੀ ਪੂਜਾ ਤੇ ਕਵਿਤਾ ਦੇ ਬਹਾਨੇ ਜਾ ਕੇ ਉੱਥੇ ਬੈਠੇ ਰਹਿੰਦੇ ਹੁੰਦੇ ਸੀ ਤੇ ਉਹਨੂੰ ਜਾ ਕੇ ਵੇਖਦੇ ਰਹਿੰਦੇ, ਉਹਦੇ ਦਰਸ਼ਨ ਕਰਦੇ ਰਹਿੰਦੇ ਹੁੰਦੇ ਸੀ। ਤਾਂ ਇਸ ਪ੍ਰਕਾਰ ਇਹਨਾਂ ਦਾ ਜੀਵਨ ਜਿਹੜਾ ਸੀ ਉਹ ਵਿਗੜਨਾ ਸ਼ੁਰੂ ਹੋਇਆ। ਤਾਂ ਕਾਫੀ ਸਮਾਂ ਇਹ ਸਿਲਸਿਲਾ ਚੱਲਦਾ ਰਿਹਾ, ਵੇਹਦੇ ਰਹਿਣਾ ਵੇਹਦੇ ਰਹਿਣਾ ਬਸ। ਤਾਂ ਹੋਇਆ ਕਿ ਸਾਧ ਸੰਗਤ ਜੀ, ਇੱਕ ਦਿਨ ਉਹ ਵੇਸਵਾ ਕੋਈ ਆ ਗਿਆ ਹੋਊਗਾ ਉਹਦਾ ਗਾਹਕ, ਤਾਂ ਉਹ ਚੁਬਾਰੇ ਨਾ ਚੜੀ, ਬਾਹਰ ਨਾ ਨਿਕਲੀ, ਨਿਗਾਹ ਨਾ ਪਈ, ਤਾਂ ਸਾਰੀ ਦਿਹਾੜੀ ਬੈਠੇ ਵੇਹਦੇ ਰਹੇ, ਹੁਣ ਵੀ ਆਉਂਦੀ ਆ, ਹੁਣ ਵੀ ਆਉਂਦੀ ਆ। ਤੇ ਇਸ ਤਰ੍ਹਾਂ ਤਰਲੋ ਮੱਛੀ ਹੋਈ ਗਏ, ਜਿਵੇਂ ਕਾਮੀ ਦਾ ਚਿੱਤ ਤਰਲੋ ਮੱਛੀ ਹੁੰਦਾ ਨਾ, ਤੜਫਦਾ ਰਹਿੰਦਾ ਹੈ ਜਿੰਨਾ ਚਿਰ ਉਹਨੂੰ ਕਾਮਨੀ ਦੇਖਣੀ ਜਾਂਦੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਉਹਦੀ ਹਾਲਤ ਬਣ ਗਈ। ਤਾਂ ਉਸ ਸਮੇਂ ਨਦੀ ਚੜ੍ਹੀ ਸੀ, ਰਾਤ ਪੈ ਗਈ, ਕਾਲੀ ਬੋਲੀ ਰਾਤ ਸੀ, ਦਿਖਦਾ ਕੁਝ ਨਹੀਂ ਸੀ। ਤੇ ਉੱਥੇ ਨਦੀ ਦੇ ਵਿੱਚ ਛਾਪਿਆਂ ਉੱਤੇ ਇੱਕ ਮਰੀ ਲਾਸ਼ ਰੁੜੀ ਆਉਂਦੀ ਸੀ ਤੇ ਇਹਨੇ ਸਮਝਿਆ ਵੀ ਸ਼ਾਇਦ ਮੇਰੀ ਪਿਆਰੀ ਨੇ ਮੇਰੇ ਵਾਸਤੇ ਤੁਲਹਾ ਭੇਜਿਆ ਹੈ। ਕੱਖ ਕਾਨੇ ਬੰਨ੍ਹ ਕੇ ਦਰਿਆ 'ਚ ਸੁੱਟ ਲਈਦੇ ਨਾ, ਇੱਕ ਹੱਥ ਉਹਦੇ 'ਤੇ ਰੱਖ ਲਈਦਾ ਤੇ ਇੱਕ ਹੱਥ ਮਾਰੀ ਜਾਈਦਾ ਤੇ ਉਹਨੂੰ ਤੁਲਹਾ ਕਹਿੰਦੇ ਤੇ ਹੌਲੀ ਹੌਲੀ ਤਰ ਕੇ ਦਰਿਆ ਤੋਂ ਪਾਰ ਹੋ ਜਾਈਦਾ, ਸ਼ਾਇਦ ਤੁਲਹਾ ਭੇਜਿਆ ਹੈ। ਇਹਨੂੰ ਇਹ ਵੀ ਨਾ ਪਤਾ ਲੱਗਾ ਕਾਮ ਦੇ ਵਿੱਚ ਇੰਨਾ ਅੰਨਾ ਹੋਇਆ ਵੀ ਮਰੇ ਬੰਦੇ ਦੀ ਲਾਸ਼ ਆ, ਕੱਖ ਕਾਨਿਆਂ ਦੇ ਉੱਤੇ ਪੈ ਕੇ ਰੁੜੀ ਆਉਂਦੀ ਹੈ। ਤਾਂ ਉਹਨੂੰ ਹੱਥ ਪਾ ਕੇ ਸਾਧ ਸੰਗਤ ਜੀ ਹੌਲੀ ਹੌਲੀ ਨਦੀ ਪਾਰ ਕਰਕੇ ਕੰਢੇ ਲੱਗਾ ਤੇ ਜਦੋਂ ਉਹਦੇ ਚੁਬਾਰੇ ਲਾਗੇ ਗਿਆ, ਇੰਨਾ ਕਾਮ ਨੇ ਤੜਫਾਇਆ ਦੁਖੀ ਕੀਤਾ। ਤਾਂ ਜਦੋਂ ਉਹਦੇ ਚੁਬਾਰੇ ਲਾਗੇ ਗਿਆ ਤਾਂ ਚੁਬਾਰੇ ਦਾ ਜਿਹੜਾ ਪਰਨਾਲਾ ਸੀ ਜਿੱਥੋਂ ਵਹਿਣ ਵਹਿੰਦਾ ਪਾਣੀ ਬਾਹਰ ਨੂੰ ਨਿਕਲਦਾ ਹੈ, ਉੱਥੇ ਬੜਾ ਭਾਰੀ ਅਸਰਾਲ ਸੱਪ ਲਮਕਦਾ ਪਿਆ ਸੀ। ਜਿਹੜੇ ਅਸਰਾਲ ਸੱਪ ਹੁੰਦੇ ਇਹਨਾਂ ਦੇ ਸਰੀਰ ਵਿੱਚ ਬੜੀ ਜਾਨ ਹੁੰਦੀ ਹੈ, ਇਸ ਕਰਕੇ ਸਿਰ ਦੇ ਭਾਰ ਤੇ ਵੀ ਇਹ ਭਾਰ ਸਹਿ ਜਾਂਦੇ ਬੜਾ ਬੜਾ। ਇਹਨੇ ਸਮਝਿਆ ਮੇਰੀ ਪਿਆਰੀ ਨੇ ਮੇਰੇ ਵਾਸਤੇ ਰੱਸਾ ਲਮਕਾਇਆ ਵੀ ਆਣ ਕੇ ਮਿਲ ਮੈਨੂੰ। ਤਾਂ ਇੱਕ ਹੱਥ ਉਹ ਸੱਪ ਨੂੰ ਪਾ ਕੇ, ਦੇਖੋ ਸਾਧ ਸੰਗਤ ਜੀ ਸੱਪ ਦੀ ਪ੍ਰਤੀਤੀ ਵੀ ਨਹੀਂ ਹੋਈ ਇਹਨਾਂ ਨੂੰ, ਤਾਂ ਉਹਨੂੰ ਪਾ ਕੇ ਤੇ ਇੱਕ ਹੱਥ ਦੇ ਨਾਲ ਬਾਰੀਆਂ ਬੂਰੀਆਂ ਨੂੰ ਹੱਥ ਪਾ ਕੇ ਚੁਬਾਰੇ ਚੜ੍ਹ ਗਿਆ। ਜਦੋਂ ਖੜਾਕਾ ਹੋਇਆ ਤੇ ਗਣਕਾ ਕਹਿਣ ਲੱਗੀ, ਤੂੰ ਕੌਣ ਹੈ ਜਿਹੜਾ ਅੱਧੀ ਰਾਤ ਮੇਰੇ ਘਰ ਆਇਆ ਹੈ? ਕਹਿੰਦਾ ਮੈਂ ਤੇਰਾ ਪ੍ਰੇਮੀ ਹਾਂ ਜਿਹੜਾ ਨਦੀ ਤੋਂ ਬੈਠਾ ਤੈਨੂੰ 2 ਮਹੀਨਿਆਂ ਤੋਂ ਵੇਂਦਾ ਪਿਆ ਵਾਂ, ਮੈਂ ਤੇਰੇ ਰੂਪ ਨੂੰ ਦੂਰੋਂ ਬੈਠਾ ਦੇਖਦਾ ਰਹਿੰਦਾ। ਤਾਂ ਮਹਾਰਾਜ ਜੀ ਉਹ ਉੱਥੇ ਜ਼ਿਕਰ ਕਰਦੇ ਹਨ ਗ੍ਰੰਥਾਂ ਦੇ ਵਿੱਚ, ਮਹਾਨ ਵਿਦਵਾਨ ਜਾਂ ਮਹਾਂਪੁਰਖ ਤਤ ਬੇਤੇ ਜਾਂ ਗੁਣੀ ਗਿਆਨੀ, ਤਾਂ ਉਹ ਕਹਿੰਦੇ ਵੀ ਮੈਂ ਤੈਨੂੰ ਕਦੋਂ ਰੱਸਾ ਲਮਕਾਇਆ ਸੀ? ਉਹ ਕਹਿੰਦਾ ਤੂੰ ਲਮਕਾਇਆ ਰੱਸਾ ਬਾਹਰ ਨਿਕਲ ਕੇ ਵੇਖ। ਜਦੋਂ ਉਹਨੇ ਦੀਵਾ ਬਾਲ ਕੇ ਦੇਖਿਆ ਤੇ ਉੱਥੇ ਕੀ ਲਮਕਦਾ ਪਿਆ ਸੀ? ਸੱਪ ਲਮਕਦਾ ਪਿਆ ਸੀ। ਉਹਨੇ ਉਸੇ ਵੇਲੇ ਮੱਥੇ ਨੂੰ ਹੱਥ ਮਾਰਿਆ, ਕਹਿੰਦੀ ਓਹੋ, ਜੇ ਮੇਰੇ ਚੰਮ ਦੇ ਪ੍ਰੇਮ ਵਿੱਚ, ਮੇਰੇ ਗੰਦੇ ਸਰੀਰ ਦੇ ਪ੍ਰੇਮ ਵਿੱਚ ਤੈਨੂੰ ਸੱਪ ਨਹੀਂ ਪ੍ਰਤੀਤ ਹੋਇਆ? ਜੇ ਕਿਤੇ ਇੰਨਾ ਪ੍ਰੇਮ ਪਰਮੇਸ਼ਰ ਨਾ ਕਰ ਲੈਂਦਾ, ਅੱਜ ਤੈਨੂੰ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋ ਜਾਂਦਾ। ਬੜੀ ਸੱਟ ਵੱਜੀ ਮਨ ਦੇ ਵਿੱਚ, ਜਿਹਨੂੰ ਦਿਲ ਚਾਹੁੰਦਾ ਸੀ ਉਹਨੇ ਦਿਲ ਭੰਨ ਕੇ ਪਰੇ ਮਾਰਿਆ। ਵਾਹਿਗੁਰੂ ਦੀ ਕੋਈ ਪ੍ਰੇਰਨਾ ਸੀ ਬੰਦਗੀ ਕਰਨ ਦੀ? ਤਾਂ ਕਹਿੰਦੀ ਤੂੰ ਨਦੀ ਕਿੱਦਾਂ ਪਾਰ ਕੀਤੀ? ਇੰਨਾ ਦਰਿਆ ਚੜ੍ਹਿਆ, ਨਦੀ ਚੜ੍ਹੀ ਹੈ। ਕਹਿੰਦਾ ਤੂੰ ਤੁਲਹਾ ਨਹੀਂ ਭੇਜਿਆ? ਕਹਿੰਦੀ ਮੈਂ ਕਿਹੜਾ ਤੁਲਹਾ ਭੇਜਿਆ ਤੇਰੇ ਵਾਸਤੇ? ਮੈਂ ਭੇਜੂੰਗੀ ਕਿਸੇ ਰਾਜੇ ਵਾਸਤੇ, ਤੇਰੇ ਅਰਗੇ ਕੰਗਲੇ ਵਾਸਤੇ ਭੇਜੂੰਗੀ। ਤਾਂ ਉਸ ਸਮੇਂ ਜਦੋਂ ਨਦੀ ਤੇ ਜਾ ਕੇ ਵੇਖਿਆ ਸਾਧ ਸੰਗਤ ਜੀ, ਮੁਰਦੇ ਦੀ ਲਾਸ਼ ਲੱਗੀ ਹੋਈ ਸੀ ਕੰਢੇ ਦੇ ਨਾਲ। ਕਹਿੰਦੀ ਓਹੋ, ਤੈਨੂੰ ਮੇਰੇ ਚੰਮ ਦੇ ਪ੍ਰੇਮ ਦੇ ਵਿੱਚ ਪਹਿਲਾਂ ਲਾਸ਼ ਨਹੀਂ ਪ੍ਰਤੀਤ ਹੋਈ? ਇਸੇ ਤਰ੍ਹਾਂ ਮੇਰੇ ਚੰਮ ਦੇ ਪ੍ਰੇਮ ਦੇ ਵਿੱਚ ਤੈਨੂੰ ਸੱਪ ਵੀ ਨਹੀਂ ਪ੍ਰਤੀਤ ਹੋਇਆ? ਤਾਂ ਕਹਿੰਦੇ ਉਹ ਵੇਸਵਾ ਦੇ ਮਨ ਤੇ ਇੰਨੀ ਸੱਟ ਵੱਜੀ ਸਾਧ ਸੰਗਤ ਜੀ, ਉਹ ਜਿਹੜੀ ਵੇਸਵਾ ਸੀ ਉਹ ਸਾਰਾ ਕੁਝ ਛੱਡ ਕੇ ਵਾਹਿਗੁਰੂ ਦੀ ਬੰਦਗੀ ਕਰਨ ਲੱਗ ਪਈ। ਇਹਦੇ ਮਨ ਤੇ ਵੀ ਬੜੀ ਸੱਟ ਲੱਗੀ। ਦੇਖੋ ਜਿਹੜੀ ਮਾਂ ਹੈ ਨਾ, ਉਹ ਕਹਿੰਦੇ ਬੰਦੇ ਨੂੰ ਜਦੋਂ ਜਨਮ ਦਿੰਦੀ ਆ ਉਹਦਾ ਦੂਜਾ ਜਨਮ ਹੁੰਦਾ ਹੈ। ਜਦੋਂ ਮਾਂ ਕਿਸੇ ਬੱਚੇ ਨੂੰ ਜਨਮ ਦਿੰਦੀ ਹੈ ਤੇ ਬੰਦੇ ਨੂੰ ਜੇ ਕੁੜਦੇ ਜਾਈਏ ਮਾਰਦੇ ਜਾਈਏ ਕੋਈ 30-35 ਡਿਗਰੀ ਤੱਕ ਪੀੜ ਸਹਾਰ ਸਕਦਾ ਹੈ, ਪਰ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਉਹ 40 ਤੋਂ ਵੀ ਉੱਤੇ ਟੱਪ ਜਾਂਦੀ, ਇੰਨੀ ਪੀੜ ਹੁੰਦੀ ਹੈ, ਭਾਵ ਮੌਤ ਤੋਂ ਵੀ ਵੱਧ ਪੀੜ ਮਾਂ ਸਹਾਰਦੀ ਹੈ ਜਦੋਂ ਕਿਸੇ ਬੱਚੇ ਨੂੰ ਜਨਮ ਦਿੰਦੀ ਹੈ। ਪਰ ਉਹ ਬੱਚੇ ਦੇ ਮੋਹ ਦੇ ਵਿੱਚ ਸਾਰੀ ਪੀੜ ਹੀ ਭੁੱਲ ਜਾਂਦੀ ਹੈ। ਮੈਨੂੰ ਕਿਸੇ ਨੇ ਆਖਿਆ ਵੀ ਭਾਈ ਮਨੀ ਸਿੰਘ ਨੂੰ ਪੀੜ ਨਹੀਂ ਲੱਗੀ ਹੋਊਗੀ, ਐਵੇਂ ਗੱਲਾਂ ਬਣਾਈਆਂ ਤੁਸੀਂ, ਬੰਦ ਕੱਟਿਆ ਗਿਆ ਪੀੜ ਨਹੀਂ ਲੱਗੀ ਹੋਊਗੀ, ਭਾਈ ਤਾਰੂ ਸਿੰਘ ਦਾ ਖੋਪਰਾ ਨਹੀਂ ਲਿਆ, ਬਾਬਾ ਦੀਪ ਸਿੰਘ ਨੇ ਸਿਰ ਨਹੀਂ ਰੱਖਿਆ, ਆ ਨਹੀਂ ਕੀਤਾ, ਉਹ ਨਹੀਂ ਕੀਤਾ। ਤੇ ਮੈਂ ਆਖਿਆ ਮੇਰੇ ਭਰਾ, ਇੱਕ ਮਾਂ ਜਨਮ ਦੀ ਪੀੜ ਜਿਹੜੀ ਮੌਤ ਤੋਂ ਵੀ ਵੱਧ ਮੰਨੀ ਜਾਂਦੀ ਹੈ ਉਹ ਬੱਚੇ ਦੇ ਮੋਹ 'ਚ ਭੁੱਲ ਜਾਂਦੀ, ਤੇ ਜਿਨ੍ਹਾਂ ਨੂੰ ਗੁਰਬਾਣੀ ਦਾ ਮੋਹ ਪੈ ਗਿਆ ਉਹ ਇਹੋ ਜਿਹੀ ਪੀੜ ਨੂੰ ਕੀ ਮਹਿਸੂਸ ਕਰਨਗੇ, ਉਹਨਾਂ ਨੂੰ ਇਹੋ ਜਿਹੀ ਪੀੜ ਕਿੱਥੇ ਜਾ ਕੇ ਮਹਿਸੂਸ ਹੁੰਦੀ। ਪਰ ਸ਼ਰਤ ਇਹ ਹੈ ਜਿਨ੍ਹਾਂ ਨੂੰ ਗੁਰਬਾਣੀ ਦਾ ਮੋਹ ਪੈ ਜੇ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਮੋਹ ਪੈ ਜੇ, ਤਾਂ ਇਸ ਪ੍ਰਕਾਰ ਉਹਨੇ ਵੇਸਵਾ ਨੇ ਮਿਹਣਾ ਦਿੱਤਾ, ਸੱਟ ਤੇ ਵੱਜੀ ਪਰ ਮਨ ਕੱਚਾ ਸੀ, ਉਹ ਰੰਗ ਨਾ ਚੜਿਆ ਜਿਹੜਾ ਚੜ੍ਹਨਾ ਚਾਹੀਦਾ ਸੀ। ਉੱਥੇ ਜੰਗਲ ਦੇ ਵਿੱਚ ਬਹਿ ਕੇ ਬੰਦਗੀ ਕਰਨ ਲੱਗਾ, ਨੇਤਰ ਬੰਦ ਕਰਨ ਛੱਡਣੇ ਤੇ ਬੰਦਗੀ ਕਰਦੇ ਰਹਿਣਾ ਸਾਧ ਸੰਗਤ ਜੀ। ਤਾਂ ਉੱਥੇ ਇੱਕ ਸੇਠ ਨੇ ਵੇਖਿਆ ਵੀ ਕੋਈ ਸਾਧੂ ਆ ਜੰਗਲ 'ਚ ਹੀ ਬੈਠਾ ਰਹਿੰਦਾ ਹੈ, ਤਾਂ ਉਹਨੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਲਿਆ ਕੇ ਸੇਵਾ ਕਰਦੇ, ਪ੍ਰਸ਼ਾਦਾ ਛਕਾਉਣਾ ਇਹਨੂੰ ਬੜੇ ਪ੍ਰੇਮ ਦੇ ਵਿੱਚ ਆਣ ਕੇ। ਤਾਂ ਬੜਾ ਚਿਰ, ਕਾਫੀ ਚਿਰ ਇਹਨੇ ਪ੍ਰਸ਼ਾਦਾ ਛਕ ਛੱਡਣਾ ਤੇ ਨੇਤਰ ਬੰਦ ਕਰਕੇ ਸੂਰਦਾਸ ਨੇ ਬੈਠੇ ਰਹਿਣਾ। ਤਾਂ ਇੱਕ ਦਿਨ ਉਹਨੂੰ ਕੰਮ ਪੈ ਗਿਆ, ਉਹ ਆਪਦੀ ਘਰ ਵਾਲੀ ਨੂੰ ਕਹਿਣ ਲੱਗਾ ਸੰਤਾਂ ਨੂੰ ਪ੍ਰਸ਼ਾਦਾ ਅੱਜ ਤੂੰ ਦੇ ਆਈ। ਉਦਣ ਸੁਬਹਿ ਕੀ ਆਪਣੀ ਮੌਜ ਦੇ ਵਿੱਚ ਨੇਤਰ ਖੋਲ ਕੇ ਬੈਠਾ ਸੀ ਸੂਰਦਾਸ, ਤਾਂ ਜਦੋਂ ਉਹ ਬੀਬੀ ਪ੍ਰਸ਼ਾਦਾ ਦੇਣ ਆਈ ਤੇ ਮਨ ਕੱਚਾ ਸੀ, ਪੂਰਾ ਰੰਗ ਨਹੀਂ ਸੀ ਚੜਿਆ, ਉਹਦੇ ਰੂਪ ਨੂੰ ਵੇਖ ਕੇ ਮਨ ਹੀ ਡੋਲ ਗਿਆ। ਜਦੋਂ ਮਨ ਡੋਲ ਗਿਆ ਪਹਿਲਾਂ ਤੇ ਉਹਦੇ ਮੂੰਹ ਵਾਲੀ ਵੇਖੀ ਜਾਵੇ, ਫਿਰ ਪ੍ਰਸ਼ਾਦਾ ਛੱਕ ਕੇ ਉਹਦੇ ਪਿੱਛੇ ਹੀ ਉਹਦੇ ਘਰ ਨੂੰ ਤੁਰ ਪਿਆ। ਉਹ ਬੜੀ ਹੈਰਾਨ ਹੋਈ ਵੀ ਸੰਤ ਮੇਰੇ ਪਿੱਛੇ ਪਿੱਛੇ ਹੀ ਤੁਰਿਆ ਆਉਂਦਾ ਹੈ। ਉਹ ਆਪਣੇ ਘਰ ਚਲੇ ਗਈ, ਘਰ ਵਾਲਾ ਵੀ ਆ ਗਿਆ, ਦਰਵਾਜ਼ਾ ਬੰਦ ਕਰ ਲਿਆ ਬੀਬੀ ਨੇ, ਤੇ ਇਹਨੇ ਦਰਵਾਜ਼ਾ ਜਾ ਕੇ ਖੜਕਾਇਆ ਵੀ ਦਰਵਾਜ਼ਾ ਖੋਲੋ। ਘਰ ਵਾਲੇ ਨੇ ਦਰਵਾਜ਼ਾ ਖੋਲਿਆ, ਉਹਨਾਂ ਬੜਾ ਪ੍ਰੇਮ ਕੀਤਾ ਵੀ ਸਾਡੇ ਘਰ ਸੰਤ ਆਏ ਜਿਹੜੇ ਜੰਗਲ 'ਚ ਰਹਿੰਦੇ ਦੋਵਾਂ ਜੀਆਂ ਨੇ। ਪਰ ਸਾਡੇ ਘਰ ਸੰਤ ਆਏ ਨੇ ਦੋ ਜੀਆਂ ਨੇ, ਬਹੁਤ ਸੇਵਾ ਕੀਤੀ ਪ੍ਰੇਮ ਦੇ ਵਿੱਚ ਆਣ ਕੇ ਸਾਧ ਸੰਗਤ ਜੀ। ਤਾਂ ਉਸ ਸਮੇਂ ਸਾਧ ਸੰਗਤ ਜੀ, ਫਿਰ ਜਦੋਂ ਇਹਨਾਂ ਨੇ ਪ੍ਰੇਮ 'ਚ ਸੇਵਾ ਕੀਤੀ ਤਾਂ ਕਹਿੰਦੇ ਦੱਸੋ ਸੰਤ ਜੀ, ਘਰ ਵਾਲੇ ਨੇ ਪੁੱਛਿਆ ਕੀ ਹੁਕਮ, ਘਰ ਕਾਹਦੇ ਵਾਸਤੇ ਆਏ, ਹੁਣ ਕੀ ਦੱਸੇ ਵੀ ਮੈਂ ਕਾਹਦੇ ਵਾਸਤੇ ਆਇਆ। ਬੜੀ ਫਿਰ ਮਨ 'ਤੇ ਸੱਟ ਵੱਜੀ ਵੀ ਮਨਾ, ਇਹ ਸਾਰਾ ਸਿਆਪਾ ਹੀ ਅੱਖਾਂ ਦਾ ਪਾਇਆ ਵਾ, ਨਾ ਅੱਖਾਂ ਹੁੰਦੀਆਂ ਤੇ ਨਾ ਤੇਰਾ ਭਜਨ ਟੁੱਟਦਾ, ਨਾ ਤੇਰਾ ਮਨ ਟੁੱਟਦਾ, ਨਾ ਤੂੰ ਸਿਮਰਨ ਤੋਂ ਉੱਠਦਾ। ਕਹਿੰਦਾ ਦੋ ਸਲਾਖਾਂ ਲਿਆ ਕੇ ਦੋ ਤੱਤੀਆਂ ਕਰਕੇ, ਐਂ ਅੱਗ ਦੇ ਵਿੱਚ ਬਲਦੀਆਂ ਗਾਇਆ ਅੰਗਿਆਰਾਂ ਵਰਗੀਆਂ। ਉਹ ਕਹਿੰਦੇ ਮਹਾਰਾਜ ਜੀ ਕੀ ਕਰਨੀਆਂ ਹਨ? ਕਹਿੰਦੇ ਤੁਸੀਂ ਸੇਵਾ ਪੁੱਛੀ, ਤੁਸੀਂ ਕਰੋ, ਤੁਹਾਨੂੰ ਕੀ ਇਹਦੇ ਨਾਲ ਮਤਲਬ ਵੀ ਮੈਂ ਕੀ ਕਰਨੀਆਂ ਹਨ? ਤਾਂ ਉਸ ਸਮੇਂ ਜਦੋਂ ਸੂਰਦਾਸ ਜੀ ਨੇ ਇਹ ਆਖਿਆ ਤਾਂ ਉਹਨਾਂ ਬੜਾ ਮਨਾ ਕੀਤਾ, ਉਹਨਾਂ ਨੂੰ ਸ਼ੱਕ ਪੈ ਗਿਆ ਵੀ ਸੰਤ ਕੋਈ ਕਾਰਾ ਕਰੂਗਾ ਅੱਜ, ਇਹ ਕੋਈ ਵੱਡਾ ਕਦਮ ਪੁੱਟੂਗਾ ਅੱਜ ਜ਼ਿੰਦਗੀ ਦੇ ਵਿੱਚ। ਤਾਂ ਉਸ ਸਮੇਂ ਬਦੋ ਬਦੀ ਕਹਿਣ ਤੇ ਉਹਨਾਂ ਸਲਾਖਾਂ ਲਿਆ ਕੇ ਦਿੱਤੀਆਂ, ਸੀਖਾਂ ਤੱਤੀਆਂ, ਤੇ ਦੋਵੇਂ ਫੜ ਕੇ ਸੇਠ ਨੂੰ ਕਹਿੰਦਾ, ਆਪਦੀ ਘਰ ਵਾਲੀ ਨੂੰ ਕਹਿ ਸਾਹਮਣੇ ਬਹਿ ਜਾ। ਸਾਹਮਣੇ ਬਹਾ ਕੇ ਕਹਿੰਦਾ ਆਪਣੀਆਂ ਅੱਖਾਂ ਨੂੰ ਕਹਿੰਦਾ ਵੇਖ ਲਓ ਜਿੰਨਾ ਵੇਖਣਾ ਹੈ, ਰੱਜ ਰੱਜ ਕੇ ਵੇਖ ਜਿੰਨਾ ਵੇਖਣਾ, ਅੱਜ ਤੋਂ ਬਾਅਦ ਤੁਹਾਨੂੰ ਮੈਂ ਵੇਖਣ ਜੁੱਗਾ ਨਹੀਂ ਛੱਡਣਾ। ਉਸੇ ਵੇਲੇ ਉਹ ਜਿਹੜੀਆਂ ਅੰਗਿਆਰਾਂ ਵਰਗੀਆਂ ਸੀਖਾਂ ਸੀ ਆਪਦੀਆਂ ਅੱਖਾਂ ਦੇ ਵਿੱਚ ਖਬੋਲ ਦਿੱਤੀਆਂ। ਆਖੋ ਸਤਨਾਮ। ਐਸੇ ਮਹਾਤਮਾ, ਇਦਾਂ ਦੇ ਮਨ ਮਾਰਨ ਵਾਲੇ ਮਹਾਤਮਾ ਸੀ। ਤਾਂ ਉਹ ਤੋਂ ਫਿਰ ਇਹਨਾਂ ਦਾ ਮਦਨ ਮੋਹਨ ਤੋਂ ਨਾਮ ਫਿਰ ਪਿਆ ਸੂਰਦਾਸ, ਅੱਖਾਂ ਤੋਂ ਸੂਰਮੇ ਹੋ ਗਏ, ਅੱਖਾਂ ਅੰਨੀਆਂ ਕਰ ਲਈਆਂ ਵੀ ਸਾਰਾ ਪਵਾੜਾ ਹੀ ਅੱਖਾਂ ਦਾ ਹੈ। ਮਹਾਰਾਜ ਕਹਿੰਦੇ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਐਸੀ ਹਾਲਤ ਬਣ ਗਈ, ਤਾਂ ਐਸਾ ਇਹਨਾਂ ਨੇ ਫਿਰ ਉੱਥੇ ਮਨ ਨੂੰ ਜਿੱਤਿਆ ਸੀ ਤਾਂ ਮਨ ਨੂੰ ਜਿੱਤਣ ਵਾਸਤੇ ਸਾਧ ਸੰਗਤ ਜੀ ਬੜੇ ਬੜੇ ਸਾਧੂਆਂ ਨੂੰ ਯਤਨ ਕਰਨੇ ਪੈਂਦੇ ਹਨ ਬੜੀ ਬੜੀ ਮਹਾਤਮਾ ਨੂੰ ਭਜਨ ਦੀ ਸਾਧਨਾ ਕਰਨੀ ਪੈਂਦੀ ਹੈ ਫਿਰ ਕਿਤੇ ਜਾ ਕੇ ਮਨ ਨੂੰ ਵਸ ਵਿੱਚ ਕੀਤਾ ਜਾਂਦਾ ਹੈ ਪਰ ਇਹ ਰਸਤਾ ਗੁਰਸਿੱਖਾਂ ਦਾ ਨਹੀਂ ਆ ਵੀ ਕੋਈ ਗੁਰੂ ਕਾ ਸਿੱਖ ਕਿਉਂ ਸਤਿਗੁਰਾਂ ਨੇ ਸਾਨੂੰ ਆਖਿਆ ਹੈ ਕਿ ਤੁਸੀਂ ਇਹੋ ਜਿਹਾ ਹੱਠ ਨਹੀਂ ਕਰਨਾ ਜਿਹੜਾ ਸਰੀਰ ਨੂੰ ਇਦਾਂ ਦਾ ਕਸ਼ਟ ਦੇਵੇ ਜਿਵੇਂ ਪੁਰਾਣੇ ਲੋਕ ਪਾਣੀ ਦੇ ਵਿੱਚ ਖਲੋਤੇ ਰਹਿੰਦੇ ਸੀ ਠੰਡੇ ਪਾਣੀ ਵਿੱਚ ਤਾਪ ਕਰਦੇ ਹੁੰਦੇ ਸੀ ਗਰਮੀ ਦੇ ਵਿੱਚ ਪੰਜ ਚਾਰ ਧੂਣੇ ਬਾਲ ਕੇ ਪੰਜਵਾਂ ਜੇਠ ਹਾੜ੍ਹ ਦਾ ਸੂਰਜ ਸਿਰ ਤੇ ਤਪਦਾ ਰਹਿੰਦਾ ਹੁੰਦਾ ਸੀ ਉਹ ਸਿਰ ਤੇ ਤਪਦਾ ਰਹਿਣਾ ਤੇ ਉਹਦੇ ਵਿੱਚ ਬਹਿ ਕੇ ਕੱਪੜੇ ਲਾ ਕੇ ਸਿਰਫ ਨੰਗੇਜ ਢੱਕ ਕੇ ਬੰਦਗੀ ਕਰਨੀ ਧੁੱਪ ਸਿਰ ਤੇ ਵੀ ਪਵੇ ਅੱਗ ਦਾ ਸੇਕ ਵੀ ਲੱਗੇ ਇਦਾਂ ਤਪ ਕਰ ਕਰਕੇ ਉਹ ਕਾਲੇ ਹੋ ਜਾਂਦੇ ਹੁੰਦੇ ਸੀ ਤੇ ਹੁਣ ਦੇਖੋ ਸਿਆਲ ਆਉਣ ਲੱਗੇ ਆ ਅਜੇ ਮਾੜੀ ਜੀ ਠੰਡ ਸ਼ੁਰੂ ਹੋਈ ਰੇਸ਼ਾ ਜ਼ੁਕਾਮ ਪਹਿਲਾਂ ਹੀ ਆਉਣ ਵੱਜਾ ਹੈ ਤੇ ਜਦੋਂ ਸਿਆਲ ਆ ਜਾਣ ਕਿਹੜਾ ਮਹੀਨਾ ਪੋਹ ਤੇ ਮਾਘ ਦਾ ਉਸ ਮਹੀਨੇ ਵਿੱਚ ਠੰਡੇ ਪਾਣੀ ਦੇ ਵਿੱਚ ਸਾਰੀ ਰਾਤ ਖੜਨਾ ਰਾਤ ਨੂੰ 6 ਵਜੇ ਖਲੋਣਾ ਤੇ ਸਵੇਰੇ 6 ਵਜੇ ਨਿਕਲਣਾ ਇਦਾਂ ਤਪ ਕਰਦੇ ਹੁੰਦੇ ਸੀ ਪੁਰਾਣੇ ਲੋਕ ਪਰ ਮਹਾਰਾਜ ਨੇ ਇਹ ਵੀ ਤਪ ਗੁਰਬਾਣੀ ਦੇ ਵਿੱਚ ਪ੍ਰਵਾਨ ਨਹੀਂ ਕੀਤਾ ਹੈ ਗੁਰੂ ਕੇ ਸਿੱਖਾਂ ਦਾ ਕਿਹੜਾ ਜਪ ਹੈ ਕਿਹੜਾ ਤਪ ਹੈ ਇਹਦੀ ਵੀ ਵਿਚਾਰ ਕਰ ਲੈਣੀ ਚਾਹੀਦੀ ਹੈ ਆਪਾਂ ਰੋਜ਼ ਅਰਦਾਸ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਪੜ੍ਹਦੇ ਜਿੰਨਾ ਹੱਠੀਆਂ ਜਪੀਆਂ ਤੇ ਤੀਜਾ ਸ਼ਬਦ ਕੀ ਆ ਤਪੀਆਂ ਤਪੀਆਂ ਮੈਨੇ ਤਪਸਵੀ ਪਰ ਕਿਹੜਾ ਤਪ ਇੱਥੇ ਅਰਦਾਸ ਚ ਜ਼ਿਕਰ ਕੀਤਾ ਹੈ ਇੱਥੇ ਇਹ ਤਪ ਨਹੀਂ ਵੀ ਬਾਹਾਂ ਤਾਂ ਨੂੰ ਖੜੀਆਂ ਕਰਕੇ ਸਕਾ ਛੱਡਣੀਆਂ ਦਰਖਤ ਦੇ ਨਾਲ ਪੁੱਠੇ ਲਮਕਦੇ ਰਹਿਣਾ ਸਰੀਰ ਤੇ ਕੱਪੜਾ ਨਾ ਪਾਉਣਾ ਰੋਟੀ ਨਾ ਖਾਣੀ ਇਹ ਤਪ ਨਹੀਂ ਕਰਨਾ ਸਾਧ ਸੰਗ ਜੀ ਕਿਹੜਾ ਤਪ ਕਰਨਾ ਹੈ ਗੁਰ ਸੇਵਾ ਤਪਾਂ ਸਿਰ ਤਪ ਸਾਰ ਜਿਹੜੀ ਮਹਾਰਾਜ ਦੀ ਸੇਵਾ ਕਰਨੀ ਆ ਨਾ ਪ੍ਰੇਮ ਨਾਲ ਗੁਰੂ ਘਰ ਦੇ ਜੋੜੇ ਝਾੜਨੇ ਗੁਰੂ ਘਰ ਦੇ ਵਿੱਚ ਲੰਗਰ ਵਰਤਾਉਣਾ ਗੁਰੂ ਘਰ ਦੀ ਸੇਵਾ ਕਰਨੀ ਇਹੀ ਸਭ ਤੋਂ ਵੱਡੀ ਸੇਵਾ ਹੈ ਦੇਖੋ ਅੱਜ ਕਿੱਡੇ ਕਿੱਡੇ ਮਹਾਂਪੁਰਖ ਇੱਥੇ ਸੇਵਾ ਕਰਾਉਂਦੇ ਪਏ ਪਰ ਇਹ ਸਾਰਾ ਹੀ ਜਿਹੜਾ ਮਹਾਤਮਾ ਹੈ ਜਿੱਥੇ ਆਮ ਸੰਗਤਾਂ ਨੂੰ ਜਾਂਦਾ ਮਹਾਂਪੁਰਖਾਂ ਨੂੰ ਜਾਂਦਾ ਉੱਥੇ ਇੱਥੋਂ ਦੇ ਪ੍ਰਬੰਧਕਾਂ ਨੂੰ ਵੀ ਜਾਂਦਾ ਹੈ ਜੇ ਪ੍ਰਬੰਧਕ ਚੰਗੇ ਹੋਣਗੇ ਤੇ ਸੇਵਾ ਕਰਾਉਣਗੇ ਜੇ ਪ੍ਰਬੰਧਕ ਆਪ ਬਾਣੀ ਦੇ ਨਾਲ ਜੁੜੇ ਹੋਣਗੇ ਤੇ ਬਾਣੀ ਦਾ ਪ੍ਰਚਾਰ ਕਰਾਉਣਗੇ ਇਹਨਾਂ ਨੂੰ ਵੀ ਇਹ ਬਹੁਤ ਵੱਡਾ ਜਿਹੜਾ ਮਹੱਤਾ ਹੈ ਫਲ ਹੈ ਇਹ ਵੀ ਇਹਨਾਂ ਨੂੰ ਸਾਧ ਸੰਗਤ ਜੀ ਜਾਂਦਾ ਹੈ ਦੇਖੋ ਮਹਾਂਪੁਰਖਾਂ ਨੇ ਕਿੰਨੀਆਂ ਕਿੰਨੀਆਂ ਸੇਵਾ ਕਰਾਈਆਂ ਕਿੱਡੇ ਕਿੱਡੇ ਮਹਾਤਮਾ ਔਰ ਇਸ ਪਵਿੱਤਰ ਸਥਾਨ ਦੀ ਸੇਵਾ ਇਕੱਲੇ ਇਸ ਸਥਾਨ ਦੀ ਨਹੀਂ ਤਕਰੀਬਨ ਜਿੰਨੇ ਵੀ ਗੁਰ ਇਤਿਹਾਸ ਸਥਾਨ ਨੇ ਇਤਿਹਾਸਕ ਸਥਾਨ ਨੇ ਉਹਨਾਂ ਦੀ ਕਿਹੜੇ ਮਹਾਂਪੁਰਖ ਨੇ ਸੇਵਾ ਕਰਾਈ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਇੱਕੋ ਇੱਕ ਮਹਾਤਮਾ ਦਾ ਨਾਂ ਆਉਂਦਾ ਸੰਤ ਬਾਬਾ ਹਰਬੰਸ ਸਿੰਘ ਜੀ ਜਿਨ੍ਹਾਂ ਇੱਕ ਵਾਰੀ ਸਾਰੇ ਹੀ ਇਤਿਹਾਸਕ ਗੁਰੂ ਘਰਾਂ ਦੀ ਸੇਵਾ ਕਰਾਈ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਬਾਬਾ ਉੱਤਮ ਸਿੰਘ ਜੀ ਉਹਨਾਂ ਤੋਂ ਵਰਸੋਏ ਹੋਏ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਔਰ ਕਿੱਡੇ ਕਿੱਡੇ ਮਹਾਤਮਾ ਭੂਰੀ ਵਾਲੇ ਮਹਾਂਪੁਰਖ ਸੰਤ ਬਾਬਾ ਕਸ਼ਮੀਰ ਸਿੰਘ ਜੀ ਔਰ ਇਸੇ ਤਰ੍ਹਾਂ ਦਮਦਮੀ ਟਕਸਾਲ ਜਿਹੜੀ ਸ਼ਸਤਰ ਤੇ ਸ਼ਾਸਤਰ ਦੀ ਧਾਰਨੀ ਹੈ ਸੂਰਮੇ ਵੀ ਹਨ ਤੇ ਵਿਦਵਾਨ ਵੀ ਹਨ ਉਹਨਾਂ ਨੂੰ ਵੀ ਜੇ ਸੇਵਾ ਦੇ ਵਿੱਚ ਲਾਇਆ ਸਹਿਯੋਗ ਦਿੱਤਾ ਤਾਂ ਐਸੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਸੇਵਾਦਾਰਾਂ ਨੇ ਔਰ ਆਪ ਸੰਗਤਾਂ ਨੇ ਦਿੱਤਾ ਔਰ ਇਹ ਫਿਰ ਇੱਥੇ ਬਸ ਨਹੀਂ ਬਈ ਫਿਰ ਸਭ ਤੋਂ ਵੱਡੀ ਗੱਲ ਚਲੋ ਅੱਜ ਦੀਵਾਲੀ ਆ ਹਿੰਦੂ ਵੀ ਮਨਾਉਂਦੇ ਆ ਬੋਧੀ ਵੀ ਮਨਾਉਂਦੇ ਆ ਜੈਨੀ ਵੀ ਮਨਾਉਂਦੇ ਆ ਪਰ ਸਿੱਖ ਕੀ ਮਨਾਉਂਦੇ ਆ ਬੰਦੀ ਛੋੜ ਹਰੇਕ ਨਾਲ ਸੰਬੰਧ ਹੈ ਤੇ ਜੇ ਬੋਧੀ ਦੀਵਾਲੀ ਮਨਾਉਂਦੇ ਤੇ ਬੋਧੀ ਹਿੰਦੂ ਬਣ ਗਏ ਆ ਜੈਨੀ ਮਨਾਉਂਦੇ ਤੇ ਉਹਨਾਂ ਦਾ ਧਰਮ ਪ੍ਰਿਸ਼ਟਿਆ ਗਿਆ ਹੈ ਈਸਾਈ ਮੋਮਬੱਤੀਆਂ ਜਗਾਉਂਦੇ ਉਹ ਵੀ ਹਿੰਦੂ ਬਣ ਗਏ ਹਨ ਸਾਡੇ ਭਰਾ ਕਹਿੰਦੇ ਬੰਦੀ ਛੋੜ ਦਿਵਸ ਨਾ ਮਨਾਓ ਗੁਰਪੁਰਬ ਨਾ ਮਨਾਓ ਦੀਵਾਲੀ ਤੇ ਹਰਿਮੰਦਰ ਸਾਹਿਬ ਨਾ ਆਓ ਇਹਨਾਂ ਨੂੰ ਹੁਣ ਕਿਹੜਾ ਪੁੱਛੇ ਵੀ ਅਸੀਂ ਹਿੰਦੂ ਬਣ ਚੱਲੇ ਪਤਾ ਨਹੀਂ ਕਿੱਥੋਂ ਦੀ ਫਿਲਾਸਫੀ ਕੱਢ ਮਾਰਦੇ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਘਰ ਜਾਣੋ ਸੰਗਤਾਂ ਨੂੰ ਤੋੜੋ ਬਸ ਹੋਰ ਕੋਈ ਗੱਲ ਨਹੀਂ ਹੈ देखो अब्दाली ने हरमंदर साहब का सरोवर पूरिया सी ते जेड़े कहिंदे सरोवर दे विच इशनान नहीं करना सानू रोज अरदास कहिंदी है सचखंड श्री हरमंदर साहब जी दे दर्शन इशनान ये भी करना है ते जेड़े कहिंदे हन उत्थे जाना नहीं इशनान नहीं करना ये अब्दाली दी लादनी ते कौन आ फिर उन्हें मिट्टी नाल पूरिया सी ये गल्लां नाल पूरी जांदे कथा कर करके तोड़ी जांदे गुरु घर दे नाल पर एक गल तुसी चेते रखियो बंदी छोड़ भी मनावांगे सारिया दिवाली मना ली है सिख बंदी छोड़ मनाउणगे ते एक गल दा चेता भुल गया भी भाई बेअंत सिंह होना की कीता सी जिहड़ा कल नूं दिन आउणा है भाई सतवंत सिंह होना ने की कीता सी समय दे प्रधानमंत्री बीबी इंदिरा गांधी की करिए भरावा जदों घर का कुत्ता हलकाया हो जाए ना उन्हूं पहला पालिया भी आप सी रोटी भी आप पाई सी सारा कुछ आप कीता सी नवाउंदे सी धवाउंदे सी ते जेड़े हाथ नवाउंदे सी धवाउंदे सी खवाउंदे सी जदों वह हलक जांदा उही जहर का टीका लाउंदे आ फिर उही गोली मार दिंदे साडी मजबूरी बन गई और उन्हां नूं किन्ने याद करना जिहड़ा कल का दिन आ रहा है और फिर उन्हां दी याद अंदर जे किसी ने उहदे बाद फिर 84 दे दंगे होए इस धरती ते एक इत्थों दे विद्वान ने बड़ी सोहनी गल सुनाई वो कहण लगे बई कहिंदे एक माता जी ने मैनू दसिया कहिंदे जदों दंगे होण लगे तां मेरियां दो लड़कियां सी एक वड्डी ते एक छोटी एक वड्डी सी शरीर करके एक छोटी सी गोदी वाली ਤਾਂ ਉੱਥੇ ਫਿਰ ਕੀ ਹੋਇਆ ਜਦੋਂ ਦਗਈ ਬੰਦੇ ਮਾੜਾ ਕਰਮ ਕਰਨ ਵਾਸਤੇ ਸਾਨੂੰ ਜਨਾਨੀਆਂ ਨੂੰ ਵੇਖ ਕੇ ਸਾਡੇ ਘਰ 'ਚ ਵੜੇ ਮਾੜਾ ਕਰਮ ਕਰਨ ਵਾਸਤੇ ਤਾਂ ਮੈਂ ਆਪਣੀ ਵੱਡੀ ਬੱਚੀ ਨੂੰ ਤੇ ਛੋਟੀ ਬੱਚੀ ਨੂੰ ਲੈ ਕੇ ਘਰ 'ਚ ਲੋਕ ਕੇ ਪਰ ਮੇਰੇ ਮਾੜੇ ਭਾਗ ਮੇਰੇ ਮਾੜੇ ਕਰਮ ਛੋਟੀ ਬੱਚੀ ਰੋਣ ਲੱਗ ਪਈ ਤੇ ਫਿਰ ਪਤਾ ਮੈਂ ਕੀ ਕੀਤਾ ਮੈਂ ਉਹਦਾ ਮੂੰਹ ਕੁੱਟ ਦਿੱਤਾ ਦੱਸ ਮੈਂ ਪਾਪ ਕੀਤਾ ਕਿ ਪੁੰਨ ਕੀਤਾ ना कुट दी ते मेरी वड्डी बच्ची नूं उन्हां लै जाणा सी दोवां चों एक बचना सी दसो मैं पाप कीता कि पुन कीता है तां की इहदा फैसला करोगे इन्ने दर्दनाक किसे इस धरती ते वापरे हन ते जे उहदी किसे ने यादगार बनाउणी शुरू कीती ते उह वी इत्थों दे प्रबंधकां नूं जांदा सरदार मनजीत सिंह जी के नूं जांदा सरदार मनजिंदर सिंह सिरसा नूं जांदा है चेयरमैन सरदार परमजीत सिंह जी राणा साहब नूं जांदा है पर साडे भरा उन्हूं भी नहीं वेख के जरदे पए जे 1984 की यादगार उत्थे संतां बनाईआं पिंडरां वालिआं ने संत बाबा हरनाम सिंह जी ने 1984 की याद अजे तक नहीं सी बनी ते इत्थे जे 1984 की यादगार बन जूगी दंगिआं दी ते की माड़ा है ਸਗੋਂ ਸਰਕਾਰ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਕਲੰਕ ਆ ਵੀ ਤੁਹਾਡੀ ਇਹ ਗੰਦੀ ਕਰਤੂਤ ਨੂੰ ਸਿੱਖ ਕਦੀ ਨਹੀਂ ਭੁੱਲਣਗੇ ਹਮੇਸ਼ਾ ਯਾਦ ਕਰਨਗੇ ਕਿਉਂ ਸਾਡਾ ਇਹ ਸੱਭਿਆਚਾਰ ਆ ਸਾਡੇ ਨਾਲ ਜਿਹੜਾ ਇੱਕ ਵਾਰੀ ਕਰਮ ਹੋ ਜੇ ਅਸੀਂ ਉਹਨੂੰ ਭੁੱਲਦੇ ਨਹੀਂ ਆ ਭਾਈ ਮਨੀ ਸਿੰਘ ਨੇ ਜੇ ਸ਼ਹੀਦੀ ਦਿੱਤੀ ਤੇ ਅਸੀਂ ਉਹਨੂੰ ਭੁੱਲਿਆ ਨਹੀਂ ਅਸੀਂ ਰੋਜ਼ ਯਾਦ ਕਰਦੇ ਹਾਂ ਤੇ ਜੇ ਸਾਡੀਆਂ ਮਾਵਾਂ ਨੇ ਭੈਣਾਂ ਨੇ ਸ਼ਹੀਦੀ ਦਿੱਤੀ ਤੇ ਅਸੀਂ ਉਹਨੂੰ ਵੀ ਨਹੀਂ ਅਜੇ ਤੱਕ ਭੁੱਲਦੇ गल है पुराने समय की जदों पुराना समा सिखां ते बतीत हुंदा सी 18वीं सदी का समा सी उस समय सिंह जदों जंगलां दे विच चले गए गुरु के प्यारे जंगलां दे विच रहिंदे सन तां जिहड़ा जकरिया खान तो बाद गवर्नर आया है मीर मनू सूबेदार आया है उन्हें गंदी नीति अपनाई क्यों जदों सरकारां शक्ति दे नाल ना झुका सकन फिर बंदे दी कमजोरी लभदियां हन इन्हां दी कमजोरी की आ उह लभो ते जदों तुहानूं कमजोरी इन्हां दी लभ पऊगी कोई करन दी लोड़ नहीं इह अपने आप ही सारे मारे जाणगे तां बंदे दी सब तों वड्डी कमजोरी है बंदे दा परिवार जे परिवार बंदे दा हथ च आ जाए फिर इहनूं मजबूरी बस बड़ा कुछ करना पैंदा है मजबूरी बस इनू साध संगत जी झुकना पैंदा है दूजी कमजोरी आ बंदे दा पैसा पैसे अगे बड़ी बड़ी दुनिया विकदी है झुकदी है पर धन गुरु के लाल ना ते परिवार दी कमजोरी अगे झुके ते ना ही पैसे अगे झुके क्यों सिंघां दे बोल बालियां दे विच पैसे नू ठीक रा दस्या जांदा है ए ते मिट्टी दियां ठीकरियां हन तू सानू इन्हां नाल खरीदण वास्ते आया है। ऐसे ऐसे गुरमुख प्यारे महापुरख महाराजा नाभा साहब राजा हीरा सिंह जी एक वारी संत ईशर सिंह जी नू मिलन गए निर्मले संत सी बहुत वड्डे विद्वान महापुरख जदों उन्हां नू मिलन गए ते सवा लख सोने दी मोर दी भेटा दित्ती ते जाके नमस्कार कीती कहिंदे परोपकारी हो लंगर बनाओ सरावां बनाओ संगतां आउण ठहरन देखो किड्डा प्रभाव पैंदा है मंदर चले जो रोटी नहीं मिलदी है रहण नू जगह नहीं मिलदी है मसीत चले जो प्रशादा नहीं मिलता है रहण नू जगह नहीं मिलती है पर गुरु घर चले जाओ रहण नू जगह भी मिलूगी प्रशादा भी मिलूगी मिलेगा एदा इन्ना असर पैंदा है तुसी भावें नहीं फील करते पर मैनू एक हिंदू परिवार मिलिया कहिंदा मैं जदों भुखा सवेर दा कितों रोटी ना लभी लंगर चो छकी मैं जाके ते मैं आख्या जे मत्था टेकना ते गुरुद्वारे टेक रोटी ते दिंदे आ ये की करदे आ मसीतां दे विच ये की करदे आ मंदरां दे विच एक ब्राह्मण परिवार ने मैनू आप दस्या कहिंदा मैं हजार दा नोट कढ के गोलक दे विच पा के आया मेरे अर्गे किन्ने पाउंदे होणगे तुसीं इहनूं फील नहीं करदे भी असर पैंदा कि नहीं पैंदा है ਤੁਸੀਂ ਤੀਜੇ ਬੰਦੇ ਨੂੰ ਪੁੱਛੋ ਬਾਹਰਲੇ ਬੰਦੇ ਨੂੰ ਪੁੱਛੋ ਫਿਰ ਤੁਹਾਨੂੰ ਪਤਾ ਲੱਗੂਗਾ ਸਾਧ ਸੰਗਤ ਜੀ ਕਿੱਡਾ ਵੱਡਾ ਅਸਰ ਜਿਹੜਾ ਹੈ ਉਹ ਪੈ ਰਿਹਾ ਹੈ ਤਾਂ ਬੰਦੇ ਦੀ ਸਭ ਤੋਂ ਵੱਡੀ ਕਮਜ਼ੋਰੀ ਕੀ ਹੈ ਬੰਦੇ ਦਾ ਪਰਿਵਾਰ ਉਹਦੇ ਪਿੱਛੇ ਆਪਣੇ ਧਰਮ ਤੋਂ ਹਾਰ ਜਾਂਦਾ ਹੈ ਜਾਂ ਬੰਦੇ ਦੀ ਕਮਜ਼ੋਰੀ ਹੈ ਪੈਸਾ ਪਰ ਗੁਰੂ ਖਾਲਸੇ ਨੇ ਇਹਨੂੰ ਠੀਕਰੇ ਦੱਸਿਆ ਹੈ ਜਦੋਂ ਨਾਦਰ ਸ਼ਾਹ ਇਸ ਦਿੱਲੀ ਨੂੰ ਲੁੱਟਣ ਵਾਸਤੇ ਆਇਆ ਨਿਚੋੜਨ ਵਾਸਤੇ ਆਇਆ ਕਰੋੜਾਂ ਰੁਪਈਆ ਨਾਦਰ ਸ਼ਾਹ ਨੇ ਇਸ ਦਿੱਲੀ ਦੇ ਵਿੱਚੋਂ ਲੁੱਟਿਆ ਹੈ ਫਿਰ ਇੱਥੇ ਬਸ ਨਹੀਂ ਅਰਬਾਂ ਰੁਪਈਆਂ ਦਾ ਉਹ ਸਮਾਨ ਹੀ ਲੈ ਕੇ ਗਿਆ ਫਿਰ ਇੱਥੇ ਬਸ ਨਹੀਂ ਉਹਨੇ ਇੱਥੋਂ ਦੀਆਂ ਹਿੰਦੁਸਤਾਨ ਦੀਆਂ ਬਹੂ ਬੇਟੀਆਂ ਉਹਨਾਂ ਨੂੰ ਵੀ ਬੰਨ ਕੇ ਤੋੜ ਕੇ ਆਪਣੇ ਨਾਲ ਖੜਿਆ ਏਡਾ ਜ਼ਾਲਮ ਸੀ ਤੇ ਬੰਦਿਆਂ ਦੇ ਸਿਰ ਵੱਢ ਵੱਢ ਕੇ ਦਿੱਲੀ 'ਚ ਇੱਦਾਂ ਢੇਰ ਲਾਏ ਸੀ ਜਿਵੇਂ ਖਰਬੂਜੇ ਵੇਚਣ ਵਾਸਤੇ ਰੱਖੇ ਹੋਣ ਜਿਵੇਂ ਹਦਵਾਣੇ ਵੇਚਣ ਵਾਸਤੇ ਰੱਖੇ ਹੋਣ ਐਸੀ ਲੁੱਟ ਮਚਾਈ ਸੀ ਤਾਂ ਜਦੋਂ ਸਾਧ ਸੰਗਤ ਜੀ ਲੈ ਕੇ ਤੁਰਿਆ ਤੇ ਫਿਰ ਰਾਹ ਦੇ ਵਿੱਚ ਕਿੰਨੇ ਆਣ ਕੇ ਦਰਸ਼ਨ ਦਿੱਤੇ ਉਹਨੂੰ ਕਹਿੰਦੇ ਆ ਖਾਲਸਾ ਪੰਜਾਬ ਦੇ ਵਿੱਚ ਦੀ ਲੰਘਣਾ ਸੀ ਸਰਹੰਦ ਜਾਣਾ ਸੀ ਤਾਂ ਉੱਥੇ ਖਾਲਸੇ ਨੇ ਆਣ ਕੇ ਦੀਦਾਰ ਦਿੱਤੇ ਮਾਰ ਮਾਰ ਕੇ ਛਾਪੇ ਕਰ ਕਰਕੇ ਹਮਲਾ ਬਹੁਤ ਜ਼ਿਆਦਾ ਇਹਦਾ ਖਜ਼ਾਨਾ ਵੀ ਸਿੰਘਾਂ ਨੇ ਲੁੱਟ ਲਿਆ ਤੇ ਜਿਹੜੀਆਂ ਹਿੰਦੁਸਤਾਨ ਦੀ ਇੱਜ਼ਤ ਬਹੂ ਬੇਟੀਆਂ ਨੂੰ ਬੰਨ ਕੇ ਲੈ ਕੇ ਜਾ ਰਿਹਾ ਸੀ ਉਹ ਵੀ ਸਿੰਘਾਂ ਨੇ ਛਡਾਈਆਂ ਤੇ ਛਡਾ ਕੇ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚਾਈਆਂ ਐਸਾ ਸਿੰਘਾਂ ਦਾ ਜੀਵਨ ਸੀ ਏਡੇ ਵੱਡੇ ਜਤੀ ਸਤੀ ਸੀ ਇੰਨੀ ਵੱਡੀ ਉਹਨਾਂ ਤੇ ਕਿਰਪਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ ਤਾਂ ਸਾਧ ਸੰਗਤ ਜੀ ਉਸ ਸਮੇਂ ਲਾਹੌਰ ਪਹੁੰਚ ਕੇ ਲਾਹੌਰ ਦੇ ਸੂਬੇ ਖਾਨ ਬਹਾਦਰ ਨੇ ਪੁੱਛਿਆ ਵੀ ਜਿਨ੍ਹਾਂ ਨੂੰ ਦਿੱਲੀ ਤੋਂ ਲਾਹੌਰ ਆਉਂਦਿਆਂ ਤੱਕ ਮੈਨੂੰ ਇੰਨਾ ਮਾਰਿਆ ਇੰਨਾ ਲੁੱਟਿਆ ਉਹ ਕੌਣ ਆ ਮੈਨੂੰ ਦੱਸ ਮੈਂ ਇਹਨਾਂ ਦੇ ਬਾਲ ਬੱਚੇ ਤੱਕ ਜਿਉਂਦੇ ਨਹੀਂ ਛੱਡਣੇ ਮੈਂ ਇਹਨਾਂ ਦੀਆਂ ਜੜ੍ਹਾਂ ਪੁੱਟੂੰਗਾ ਮੈਂ ਇਹਨਾਂ ਦਾ ਵਾਰਸ ਕੋਈ ਨਾ ਛੱਡੂੰਗਾ ਇਹ ਰੋਇਆ ਕਰਨਗੇ ਮੈਨੂੰ ਚੇਤੇ ਕਰਕੇ ਮੇਰੀਆਂ ਕਹਾਣੀਆਂ ਬੱਚਿਆਂ ਨੂੰ ਸੁਣਾਇਆ ਕਰਨਗੇ ਤਾਂ ਖਾਨ ਬਹਾਦਰ ਨੇ ਪਤਾ ਕੀ ਆਖਿਆ ਕਹਿੰਦਾ ਇਹਨੂੰ ਗੁਰੂ ਦਾ ਖਾਲਸਾ ਕਹਿੰਦੇ ਹਨ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਇਹ ਅਮਰ ਹੁੰਦੇ ਹਨ ਇੱਕ ਪਾਣੀ ਹੈ ਉਹਦੇ ਵਿੱਚ ਪਤਾਸੇ ਪਾ ਕੇ ਕੁਝ ਆਪਣੇ ਗੁਰੂ ਦੀ ਕਲਾਮ ਪੜ੍ਹਦੇ ਹਨ ਤੇ ਉਹਨੂੰ ਇਹ ਅੰਮ੍ਰਿਤ ਕਹਿੰਦੇ ਆਬੇ ਹਿਆਤ ਕਹਿੰਦੇ ਬਸ ਜਿਹੜਾ ਉਹਨੂੰ ਪੀ ਲੈਂਦਾ ਫਿਰ ਮੌਤ ਨੂੰ ਮਖੌਲ ਕਰਨ ਲੱਗ ਪੈਂਦਾ ਹੈ ਮੌਤ ਨੂੰ ਟਿੱਚਰਾਂ ਕਰਦੇ ਹਨ ਤੇ ਕਹਿਣ ਲੱਗੇ ਭਾਈ ਇਹਨਾਂ ਦੀ ਕਮਜ਼ੋਰੀ ਕੀ ਹੈ ਇਹਨਾਂ ਦੇ ਵਿੱਚ ਕੋਈ ਕਮਜ਼ੋਰੀ ਹੋਵੇਗੀ ਤੁਸੀਂ ਲੱਭੋ ਇਹਨਾਂ ਦੇ ਘਰ ਕਿੱਥੇ ਆ ਘਰ ਬੰਦੇ ਦੀ ਕਮਜ਼ੋਰੀ ਹੈ ਕਹਿੰਦਾ ਦੱਸਾਂ ਕਿੱਥੇ ਆ ਘੋੜਿਆਂ ਦੀਆਂ ਕਾਠੀਆਂ ਤੇ ਕੀ ਕਹਿੰਦਾ ਇਹਨਾਂ ਦੀ ਕਮਜ਼ੋਰੀ ਲੱਭੇਗਾ ਸੁੱਖ ਨੇ ਇਹਨਾਂ ਨੂੰ ਆਲਸੀ ਨਹੀਂ ਕੀਤਾ ਹੈ ਸੁੱਖ ਨੇ ਇਹਨਾਂ ਨੂੰ ਧਰਮ ਤੋਂ ਡੇਗਿਆ ਨਹੀਂ ਸੁੱਖ ਕਰਕੇ ਬੰਦਾ ਘਰੇ ਬਹਿ ਜਾਂਦਾ ਛੱਡੋ ਖਹਿੜਾ सुख की रोटी खाने सानू की लोड़ पई किसे सियापे च पैण दी, पर सुख भी इन्हां दियां जड़ां च नहीं बैठा है। इह करके घोड़ियां दियां काठियां ते रात करदे बाबर आप दे आप नू बड़ा वड्डा सूरमा समझदा सी। घोड़े उत्ते सौ को तुर ओह सवारी कर लैंदा सी, सौ को तक जा सकदा सी, सौ को ते चलिया जांदा सी बिना काठी तो। जेड़ी नदी अगे आउंदी सी, जेड़ी समाप्ति सी साध संगत जी, तां जेड़ी उन्हां दी समाप्ति सी तां उह सौ को ते चलिया जांदा सी काठी पा के बिना काठी तो। पर सिंघां ने ऐसी दलेरी कीती साध संगत जी ता उथे फिर बिना काठिया तो सिंह रात दिन घोड़िया ते बैठे रहिंदे सी। इन्नी वड्डी उन्हां दे विच ताकत सी, सतगुरु का जत सत सी। इस करके उन्हां नूं की मारना सी किसे ने, मैनू थोड़ा जिहा साध संगत जी भुलेखा लग गया है, परची मेरे तो थोड़ी जी गलत अर्थां च समझी गई है। इस करके मैं हुण कथा नूं संकोचा, बाकी सारा जो अज का मुख संदेश है संगतां दे चरणां च बेनती है वो साढ़े सत्कारयोग चेयरमैन साहब आए ने वो करनगे। तां महाराज जी का एक इत्थे बचन अंकित किया भगत सूरदास जी का, वो केड़ा है, शाड़ मन हर विमुखन को संग, हे मना जेड़े वाहिगुरु परमेश्वर तो बेमुख ने उन्हां दी संगत छड़ दे, बस ये बचन है। ते इत्थे एक पंक्ति दर्ज कीती आ, बाकी जिहड़ा शब्द आ इन्हां दे ग्रंथां चों मिल जांदा है, पर गुरु ग्रंथ साहिब च सिर्फ एक पंक्ति जिहड़ी है वह इत्थे शामिल कीती गई है। उस तों अगे आउंदा है वी सप दुध पी के सुभा नहीं बदलता है, कां कपूर मोती हीरे चौके कोई उन्हूं फल नहीं मिलता है, गधे नूं अगर चंदन दा लेप ला दिए ते तां वी फल नहीं मिलता है, बांदर दे अंगां ते भूषण सजा दिए तां वी उहदा सुभा नहीं मिलता है, इसे तरह पत्थर विन्निया नहीं जांदा है। इहने बचन करके भगत सूरदास जी कहिंदे हन जिहड़ा बेमुख आ इह अपना मन नहीं बदलता। इस करके भाई तूं बेमुख दा संग छड़ दे, होईआं भुल्लां चुक्कां दी खिमा। अगे वास्ते सारी संगत ने समत बख्शनी जी, ये महान उपराला दिल्ली सिख गुरुद्वारा प्रबंधक कमेटी का है। सो जिथे मैं सरदार मनजीत सिंह जी जी के प्रधान साहब का धन्यवाद करदा, सरदार मनजिंदर सिंह जी सिरसा चेयरमैन, सरदार परमजीत सिंह जी राणा का करदा हाँ, उत्थे दमदमी टकसाल के मुखी संत बाबा हरनाम सिंह जी की भी हाजरी लवाना, होईआं भुल्लां चुक्कां दी खिमा अगे वास्ते सुपत बख्शो। शाड़ मन हर विमुखन को संग, वाहिगुरु जी का खालसा।